ਵਾਰ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰਾਂ ਦੀ ਗੁਰਬਾਣੀ ਵਿੱਚ ਗੁਰੂ ਦੀ ਸਿਫਤ ਲਿਖੀ ਆ, ਜਾਮ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਕਰ, ਜੋ ਗੁਰੂ ਗੁਰੂ ਅਹਨਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿੱਧ ਮੈਂ ਧਰੈ ਸੋ ਜਨਮ ਮਰਨ ਦੋਥੇ ਰਹੇ। ਸਤਿਗੁਰੂ ਵੱਲ ਹੋਵੇ ਤੇ ਤਾਂ ਵੀ ਸਾਰੇ ਸੁੱਖ, ਸਤਿਗੁਰ ਸੁਖਾਂ ਦਾ ਸਾਗਰ ਸੁਖ ਸਾਗਰ ਗੁਰਦੇਵ ਹੈ। ਜੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੀਏ ਤਾਂ ਵੀ ਸਾਰੇ ਸੁਖ ਸੁਖ, ਜੇ ਸਤਿਗੁਰਾਂ ਦੀ ਮੂਰਤੀ ਦਾ ਧਿਆਨ ਧਰੀਏ ਤਾਂ ਵੀ ਸਾਰੇ ਸੁਖ, ਜੇ ਸਤਿਗੁਰਾਂ ਦੀ ਅਰਾਧਨਾ ਕਰੀਏ ਤਾਂ ਵੀ ਸਾਰੇ ਸੁਖ, ਜੇ ਸਤਿਗੁਰਾਂ ਦੀ ਗੱਲ ਹੀ ਮੰਨ ਲਈਏ, ਜਿਨ ਸਤਿਗੁਰ ਕੀ ਗੱਲ ਮੰਨੀ ਤਿਨ ਚੜੀ ਚਵਗਣ ਵੰਨੀ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਦੁਸ਼ਟ ਅਪਵਾਦੀ ਮਹਾਂ ਬਿਖਾਦੀ ਤੇ ਪੁਨੀਤ ਸੰਗਾਰੇ, ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ, ਕਮਨ ਉਪਮਾ ਦਿਓ ਕੌਣ ਵਡਾਈ ਨਾਨਕ ਖਿਨ ਖਿਨ ਵਾਰੇ। ਜਿਨ੍ਹਾਂ ਨੇ ਸਤਿਗੁਰੂ ਦਾ ਬਚਨ ਮੰਨ ਲਿਆ, ਸਤਿਗੁਰ ਬਚਨ ਤੁਮਾਰੇ ਨਿਰਗੁਣ, ਭਾਵੇਂ ਕੋਈ ਗੁਣ ਨਾ ਹੋਵੇ, ਉਹ ਬੰਦਾ ਤਰ ਜਾਏਗਾ, ਉਹਦੀਆਂ ਕੁਲਾਂ ਤਰ ਜਾਣਗੀਆਂ ਬਚਨ ਮੰਨਣ ਵਾਲੇ ਦੀਆਂ, ਜਿਨ੍ਹਾਂ ਨੇ ਸਤਿਗੁਰਾਂ ਦੀ ਗੱਲ ਮੰਨ ਲਈ। ਗੁਰ ਕਾ ਬਚਨ ਸਦਾ ਅਬਨਾਸੀ, ਗੁਰ ਕੈ ਬਚਨ ਕੱਟੀ ਜਮ ਫਾਸੀ, ਗੁਰ ਕਾ ਬਚਨ ਜੀਅ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ, ਸੰਗ ਸਹਾਈ ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੇ ਜੀ ਨਾਲੇ। ਸਤਿਗੁਰਾਂ ਦਾ ਇੱਕ ਬਚਨ ਜਿਹਨੇ ਮੰਨ ਲਿਆ, ਕਿਨਕਾ ਏਕ ਜਿਸ ਜੀਅ ਬਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ। ਸਤਿਗੁਰੂ ਵੱਲ ਹੋਏ ਤੇ ਸਭ ਕੋ ਤੇਰੇ ਵੱਲ, ਸਭ ਕੋ ਤੇਰੇ ਵਸ ਅਗਮਾ ਅਗੋਚਰਾ, ਔਰ ਤੂੰ ਭਗਤਾਂ ਕੇ ਵਸ। ਸਾਰਾ ਕੁਛ ਸਤਿਗੁਰੂ ਦੇ ਵਸ ਆ ਤੇ ਸਤਿਗੁਰੂ ਭਗਤਾਂ ਦੇ ਵਸ ਵਿੱਚ ਆ। ਇਸ ਵਾਸਤੇ ਭਗਤ ਦੀ ਗੱਲ, ਜੋ ਭਗਤ ਨੇ ਕਹਿਤਾ ਉਹਨੂੰ ਕੋਈ ਨੀ ਮੋੜਦਾ, ਮੇਰੀ ਵੱਧ ਹੀ ਭਗਤ ਛਡਾਵੈ, ਵੱਧ ਹੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਹਿ ਬੰਦੈ ਤੋਫਨ ਮੋਪੈ ਜਵਾਬ ਨਾ ਹੋਏ। ਤੇ ਮੈਂ ਇਹ ਅਰਜ ਕਰ ਰਿਹਾ ਕਿ ਸਤਿਗੁਰੂ ਵੱਲ ਹੋਏ ਤਾਂ ਵੀ ਸੁੱਖ, ਸਤਿਗੁਰਾਂ ਦੇ ਮੂਰਤੀ ਦਾ ਧਿਆਨ ਧਰੀਏ ਤਾਂ ਵੀ ਸੁੱਖ, ਨਾਮ ਮੰਤਰ ਦਾ ਧਿਆਨ ਜਪੀਏ ਤਾਂ ਵੀ ਸੁੱਖ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੀਏ ਤਾਂ ਵੀ ਸੁੱਖ, ਸਤਿਗੁਰਾਂ ਦੀ ਕੋਈ ਗੱਲ ਮੰਨ ਲਈ ਜਾਵੇ ਤਾਂ ਵੀ ਸੁੱਖ ਆ। ਸਤਿਗੁਰਾਂ ਦੀ ਕੋਈ ਗੱਲ ਨਾ ਮੰਨੀ ਜਾਏ ਤੇ ਸਤਿਗੁਰਾਂ ਦੀ ਜਿਹੜੀ ਗੱਲ ਮੰਨਦੇ ਆ ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾ ਲਈਏ ਤੇ ਤਾਂ ਵੀ ਸਾਰੇ ਸੁੱਖ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਸਕੀਏ, ਜਿਹਦੇ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਸਤਿਗੁਰਾਂ ਦੀ ਮੂਰਤੀ ਦਾ ਧਿਆਨ ਧਰ ਸਕੀਏ ਜਿਹਦੇ ਨਾਲ ਜੋ ਚਿੱਤ ਵੀ ਇਹ ਸੋ ਮਿਲਦਾ ਹੈ, ਸਤਿਗੁਰਾਂ ਦਾ ਨਾਮ ਜਪ ਲਈਏ ਤੇ ਸਦਾ ਸੁਖੀ ਹੋ ਜਾਂਦੇ ਹਾਂ, ਸਤਿਗੁਰਾਂ ਦੀ ਅਰਾਧਨਾ ਕਰ ਲਈਏ ਤੇ ਤਾਂ ਵੀ ਸਾਰੇ ਸੁੱਖ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਜਨ ਜੁਗ ਮੈਂ ਸੁਖ ਵਾਸੀ, ਜੇ ਸਤਿਗੁਰੂ ਦੀ ਸੇਵਾ ਹੋ ਜਾਏ ਤੇ ਉਹ ਜੁਗਾਂ ਤੱਕ ਸੁਖੀ ਰਹਿੰਦਾ ਬੰਦਾ, ਪਰ ਜੇ ਕਿਤੇ ਸਤਿਗੁਰਾਂ ਦਾ ਬਚਨ ਮੰਨਿਆ ਜਾਏ ਤੇ ਨਰਕ ਭਵਨ ਤੇ ਜਨਮ ਪੜਨ ਤੇ ਤਿਨਕੇ ਕੋਲ ਉਧਾਰੇ, ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ, ਕਮਨ ਉਪਮਾ ਦਿਓ ਕਮਨ ਵਡਾਈ ਨਾਨਕ ਖਿਨ ਖਿਨ ਵਾਰੇ ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਸਤਿਗੁਰਾਂ ਦਾ ਬਚਨ ਮੰਨ ਲਿਆ ਜਿਨ੍ਹਾਂ ਨੇ ਸਤਿਗੁਰਾਂ ਦੀ ਗੱਲ ਮੰਨੀ ਗੁਜਨ ਸਤਿਗੁਰ ਕੀ ਗੱਲ ਮੰਨੀ ਤਿੰਨ ਚੜੀ ਚਵਗਣ ਮੰਨੀ ਜੇ ਕੋਈ ਸੇਵਾ ਕਰ ਲਵੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੇਵਾ ਹੋ ਜਾਏ ਤਾਂ ਵੀ ਸਾਰੇ ਸੁਖ ਆ ਲੋਕ ਪਰਲੋਕ ਦੇ ਸੁਖ ਆ ਗੱਲ ਮੰਨ ਲਈ ਜਾਏ ਤਾਂ ਵੀ ਲੋਕ ਪਰਲੋਕ ਦੇ ਸੁਖ ਕੁਲਾਂ ਤਰ ਜਾਂਦੀਆਂ ਨੇ ਜੇ ਇਹਨਾਂ ਚੋਂ ਕੁਛ ਵੀ ਨਹੀਂ ਹੋ ਸਕਦਾ ਤੇ ਜਿਹੜੇ ਮੰਨਦੇ ਨੇ ਵਚਨ ਉਹਨਾਂ ਦਾ ਦਰਸ਼ਨ ਬੜਾ ਸੁਖਦਾਈ ਆ ਜਿਹੜੇ ਸਤਿਗੁਰਾਂ ਦਾ ਬਚਨ ਮੰਨ ਕੇ ਨਾਮ ਜਪਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਲਾਉਣ ਦੇ ਨਾਲ ਹੀ ਸਾਰੇ ਸੁਖ ਹੋ ਜਾਂਦੇ ਨੇ ਸੰਤ ਕੀ ਧੂੜ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਸੰਗ ਵੱਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੋਲੇ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਤੇ ਮੈਂ ਇਹ ਅਰਜ ਕਰ ਰਿਹਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਲਿਖਦੇ ਨੇ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਤੇਰਾ ਬੰਦਾ ਬਣਨ ਦੀ ਲੋੜ ਆ ਸਤਿਗੁਰ ਤੇ ਸਭ ਕੁਛ ਸੌਂਪ ਦਿੰਦਾ ਕੁਛ ਵੀ ਨਹੀਂ ਪਿੱਛੇ ਇੱਕੋ ਹੀ ਬਚਨ ਕਿਹਾ ਸੀ ਸੰਤ ਕਰਮ ਸਿੰਘ ਜੀ ਹੁਣਾਂ ਨੂੰ ਨਾਲ ਲੈ ਕੇ ਇੱਕ ਸਾਧ ਨੇ ਸੱਚੇ ਪਾਤਸ਼ਾਹ ਨੂੰ ਅਰਜੀ ਕੀਤੀ ਸਤਿਗੁਰੂ ਹਰੀ ਸਿੰਘ ਨੂੰ ਸੱਚੇ ਪਾਤਸ਼ਾਹ ਇਹਦਾ ਕੋਈ ਵੀ ਨਹੀਂ ਹੈ ਮਾਤਾ ਪਿਤਾ ਚੜ੍ਹਾਈ ਕਰ ਗਏ ਨੇ ਤੇ ਇਹ ਇਕੱਲਾ ਆ ਬੱਚਾ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਨੂੰ ਥਾਪੜਾ ਦਿਓ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਹੀ ਥਾਪੜਾ ਦਿੰਦਿਆਂ ਬਚਨ ਕੀਤਾ ਬੱਲੇ ਬੱਲੇ ਇਹ ਤੇ ਬੜਾ ਵੱਡਾ ਸੰਤ ਹੋਏਗਾ ਉਹ ਹਿੰਮਤਪੁਰੇ ਦਾ ਡੇਰਾ ਉਹਨਾਂ ਦੇ ਨਾਂ ਨਾਲ ਚੱਲਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਜਾਂਦੇ ਸੀ ਕਹਿੰਦੇ ਸੀ ਇਹ ਮੇਰਾ ਮਿੰਨੀ ਭੈਣੀ ਸਾਹਿਬ ਜਾਂ ਛੋਟਾ ਭੈਣੀ ਸਾਹਿਬ ਉਹਨਾਂ ਨੂੰ ਖਜ਼ਾਨਾ ਬਖਸ਼ਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ ਸਤਿਗੁਰਾਂ ਨੇ ਕਹਿਤਾ ਇਹਦੀਆਂ ਚਾਬੀਆਂ ਤੇ ਮੈਂ ਸੰਤ ਕਰਮ ਸਿੰਘ ਉਹਨਾਂ ਨੂੰ ਦੇ ਦਿੱਤੀਆਂ ਇਹ ਖਜ਼ਾਨਾ ਉਹਨਾਂ ਕੋਲ ਹੈ ਤੇ ਉਹ ਕਹਿ ਦਿੰਦੇ ਸੀ ਮਾਈ ਜੇ ਪੁੱਤਰ ਚਾਹੀਦਾ ਤੇ ਅਖੰਡ ਪਾਠ ਕਰਾ ਦੀ ਬਾਅਦ ਚ ਪੁੱਛਣਾ ਮਾਈ ਪੁੱਤਰ ਹੋ ਗਿਆ ਅਖੰਡ ਪਾਠ ਕਰਵਾਤਾ ਨਹੀਂ ਜੀ ਚੰਗਾ ਫਿਰ ਲੈ ਜਾਂਦੇ ਹਾਂ ਤੇ ਉਹ ਮਰ ਵੀ ਜਾਂਦੇ ਸੀ ਬੱਚੇ ਤੇ ਜਦੋਂ ਫਿਰ ਦੇ ਦਿੰਦੇ ਸੀ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ ਜੇਬ ਚੋਂ ਕੱਢ ਕੇ ਦੇਣ ਲੱਗਿਆ ਚਿਰ ਲੱਗਦਾ ਪਰ ਇੰਨੀ ਛੇਤੀ ਉਹ ਬਚਨ ਕਰਦੇ ਸੀ ਚੰਗਾ ਮਾਈ ਗਹਿਣੇ ਦੇ ਜੀ ਤੇਰੇ ਪੁੱਤਰ ਹੋ ਜੂ ਤੇ ਪੁੱਤਰ ਹੋ ਜਾਂਦਾ ਸੀ ਇੱਕ ਮਾਈ ਨੇ ਆਪਣੀ ਲੜਕੀ ਦੇ ਗਹਿਣੇ ਦੇ ਦਿੱਤੇ ਤੇ ਆਖਿਆ ਸੰਤ ਜੀ ਮੇਰੇ ਘਰ ਪੁੱਤਰ ਦੀ ਦਾਤ ਦਿਓ ਤੇ ਸਾਲ ਬਾਅਦ ਜਦੋਂ ਆਈ ਕਹਿੰਦੀ ਸੰਤ ਜੀ ਪੁੱਤਰ ਨਹੀਂ ਹੋਇਆ ਸੰਤਾਂ ਨੇ ਕਹਿਤਾ ਬੀਬੀ ਜੀ ਦੇ ਗਹਿਣੇ ਹੀ ਜਾ ਕੇ ਦੇਖ ਲਾ ਉਹਦੇ ਘਰ ਹੋਇਆ ਕਿ ਨਹੀਂ ਮੇਰੇ ਕਹਿਣ ਤੋਂ ਭਾਵ ਜਿਹੜੇ ਸਤਿਗੁਰਾਂ ਦੇ ਬਚਨ ਨੂੰ ਮੰਨਦੇ ਨੇ ਸਤਿਗੁਰੂ ਉਹਨਾਂ ਨੂੰ ਸਾਰੇ ਸੁੱਖ ਸੌਂਪ ਦਿੰਦਾ ਸਾਰੇ ਖਜ਼ਾਨੇ ਸੌਂਪ ਦਿੰਦਾ ਕੁੰਜੀ ਸੰਤਨ ਹੱਥ ਉਹਨਾਂ ਸੰਤਾਂ ਦੇ ਹੱਥ ਵਿੱਚ ਕੁੰਜੀ ਹੀ ਦੇ ਦਿੰਦਾ ਲਓ ਗੁਰੂ ਦੇ ਖਜ਼ਾਨੇ ਨੂੰ ਗੁਰੂ ਦੇ ਬੋਲ ਨੂੰ ਤੇ ਜਿੰਨੀ ਮਰਜ਼ੀ ਪੰਡਾ ਭਰ ਭਰ ਕੇ ਵਰਤਾਓ ਖਾਓ ਖਰਚੋ ਰਲ ਮਿਲ ਪਾਈ ਇਹ ਟੋਟ ਨਾ ਆਵੇ ਵੱਧ ਹੋਈ ਜਾਈ ਤੇ ਮੈਂ ਗੱਲ ਕਰ ਰਿਹਾ ਸਤਿਗੁਰੂ ਜੀ ਬਖਸ਼ਿਸ਼ ਕਰਨ ਤੇ ਸੱਚੇ ਪਾਤਸ਼ਾਹ ਜੀ ਲਿਖਦੇ ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਬਣਨ ਦੀ ਲੋੜ ਆ ਗੁਰੂ ਵੱਲੋਂ ਕੋਈ ਕਮੀ ਨਹੀਂ ਹੈ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹਿੰਦਾ ਲੱਖ 84 ਹਮੇਦਨੀ ਸਭ ਸੇਵਕ ਰਹਿੰਦਾ ਦੁਨੀਆਂ ਦਾ ਇੱਕ ਬੰਦਾ ਸੇਵਾ ਕਰਨ ਲੱਗ ਜੇ ਬੰਦਾ ਮਾਣ ਨਾਲ ਉਹ ਇੰਨਾ ਫੁੱਲ ਜਾਂਦਾ ਇੰਨਾ ਖੁਸ਼ ਹੁੰਦਾ ਕਿ ਮੇਰਾ ਸੇਵਾਦਾਰ ਮੇਰਾ ਕਹਿਣਾ ਮੰਨਦਾ ਤੇ ਜਿਹਦੇ ਸਾਰੀ ਸ੍ਰਿਸ਼ਟੀ ਦੇ ਜੀ ਜੀ ਦੀ ਸੇਵਾ ਕਰਨ ਵਾਲੇ ਹੋ ਜਾਣ ਉਹ ਕਿੱਡਾ ਵੱਡਾ ਹੋਏਗਾ ਸਤਿਗੁਰੂ ਜੀ ਬਖਸ਼ਿਸ਼ ਕਰਨ ਗੁਰਬਾਣੀ ਦਾ ਇੱਕ ਸ਼ਬਦ ਉਹਦੇ ਵਿੱਚ ਪਾਠ ਆਉਂਦਾ ਕੌਣ ਵੱਡਾ ਮਾਇਆ ਵੱਡਿਆਈ ਦੁਨੀਆਂ ਤੇ ਵੱਡਾ ਕੌਣ ਆ ਕਹਿੰਦੇ ਜਿਹਦੇ ਕੋਲ ਮਾਇਆ ਉਹ ਵੱਡਾ ਮਾਇਆ ਵੱਡਿਆਈ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਲਿਵ ਲਾਈ ਵੱਡਾ ਉਹ ਆ ਜਿਨੇ ਰਾਮ ਦੇ ਨਾਲ ਲਿਵ ਲਾ ਲਈ ਆ ਕਬੀਰ ਜੀ ਨੇ ਇਸ ਸ਼ਬਦ ਨੂੰ ਇਸ ਤਰ੍ਹਾਂ ਲਿਖਿਆ ਕਬੀਰ ਜੀ ਕਹਿੰਦੇ ਨੇ ਝਗੜਾ ਏਕ ਨਬੇ ਰਹੁ ਰਾਮ ਜੋ ਤੂੰ ਆਪਣੇ ਜਨ ਸਿਓ ਕਾਮ ਇਹ ਮਨ ਵੱਡਾ ਕੇ ਜਾ ਸੋ ਪਾਇਆ ਬ੍ਰਹਮਾ ਇਹ ਮਨ ਵੱਡਾ ਕੇ ਜਾ ਸੋ ਪਾਇਆ ਵੇਦ ਵੱਡਾ ਕੇ ਜਹਾਂ ਤੇ ਆਇਆ ਤੇ ਉਹਨਾਂ ਨੇ ਏਦਾਂ ਦੇ ਹੋਰ ਕਈ ਸ਼ਬਦ ਕਹਿ ਕੇ ਫਿਰ ਕਹਿੰਦੇ ਨੇ ਕੌਕ ਵੀ ਰਹੋ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਬ੍ਰਹਮਾ ਵੱਡਾ ਕੇ ਜਾਸ ਹੋ ਪਾਇਆ ਉਹ ਅਖੀਰ ਵਿੱਚ ਕਹਿੰਦੇ ਨੇ ਕੌਕ ਵੀ ਰਹੋ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਹਰੀ ਤੇਰਾ ਦਾਸ ਵੱਡਾ ਤੇਰਾ ਸਿੱਖ ਤੇਰਾ ਸੇਵਕ ਵੱਡਾ ਤੇਰਾ ਬਚਨ ਵਾਲਾ ਮੰਨਣ ਵਾਲਾ ਵੱਡਾ ਕੇ ਤੀਰਥ ਵੱਡਾ ਹੈ ਸਤਿਗੁਰਾਂ ਨੇ ਕਹਿ ਦਿੱਤਾ ਤੀਰਥ ਨੀ ਵੱਡਾ ਮੇਰਾ ਸਿੱਖ ਜਿਹੜਾ ਹੈ ਨਾ ਉਹ ਜਿੱਥੇ ਇੱਕ ਵਾਰੀ ਪੈਰ ਰੱਖ ਦੇਵੇ ਤੇਰਾ ਨਾਂ ਲੈ ਕੇ ਅੱਠਾ ਅੱਠਾ ਤੀਰਥ ਉੱਥੇ ਜਨ ਕੇ ਚਰਨ ਤੀਰਥ ਕੋਟ ਗੰਗਾ ਮੇਰੇ ਜਨ ਦੇ ਚਰਨ ਜਿੱਥੇ ਪੈ ਜਾਣ ਉੱਥੇ ਕਰੋੜਾਂ ਗੰਗਾ ਦਾ ਤੀਰਥ ਬਣ ਜਾਂਦਾ ਇੱਕ ਗੰਗਾ ਇੱਕ ਪ੍ਰਯਾਗਰਾਜ ਦੀ ਗੱਲ ਨਹੀਂ ਕਰਨੀ ਸਤਿਗੁਰੂ ਜੀ ਕਹਿੰਦੇ ਨੇ ਧੂਰੀ ਧੂਰੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਉਸ ਚਰਨਾਂ ਦੀ ਧੂੜੀ ਸਿੱਖ ਦੀ ਲਾਉਣ ਵਾਲੇ ਨੂੰ ਤੇ ਸਾਰੇ ਪਦਾਰਥ ਥੋਕ ਵਿੱਚ ਮਿਲ ਜਾਂਦੇ ਨੇ ਏਡਾ ਵੱਡਾ ਖਜ਼ਾਨਾ ਹੁੰਦਾ ਉਹਨਾਂ ਦੇ ਚਰਨਾਂ ਵਿੱਚ ਤੇ ਸਤਿਗੁਰੂ ਜੀ ਲਿਖਦੇ ਨੇ ਗੁਰਬਾਣੀ ਵਿੱਚ ਉਹ ਕਹਿੰਦੇ ਨੇ ਧੂਰੀ ਦੀ ਗੱਲ ਕਰਦਿਆਂ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਤੇ ਉਹ ਕਹਿੰਦੇ ਨੇ ਪ੍ਰਿਆਗ ਲੱਖ ਕੋਟ ਪਿਰਾਗੇ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ ਸਾਧ ਦੇ ਪੈਰ ਦੀ ਧੂੜੀ ਇੰਨੀ ਪਵਿੱਤਰ ਆ ਇੰਨੀ ਪਵਿੱਤਰ ਆ ਇੰਨੀ ਪਵਿੱਤਰ ਤੇ ਫਿਰ ਪੁਨੀਤ ਇੰਨੀ ਜ਼ਿਆਦਾ ਕਿ ਪ੍ਰਿਆਗ ਰਾਗ ਵਿੱਚ ਲੱਖਾਂ ਕਰੋੜਾਂ ਸੰਤ ਸਾਧੂ ਜਾਂਦੇ ਨੇ ਨਾਮ ਜਪਦੇ ਨੇ ਔਰ ਜੁੱਗਾਂ ਤੋਂ ਜਪਿਆ ਜਾ ਰਿਹਾ ਉਸ ਧਰਤੀ ਤੇ ਤੇ ਉਹਦੇ ਨਾਲੋਂ ਉਹ ਏਦਾਂ ਦੇ ਪ੍ਰਿਆਗਰਾਜ ਦੇ ਜਿੰਨਾ ਮਹਾਤਮ ਨਾਮ ਜਪਣ ਦਾ ਉਸ ਪਵਿੱਤਰ ਧੂੜੀ ਦਾ ਉੱਥੇ ਇਸ਼ਨਾਨ ਕਰਨ ਦਾ ਉਹ ਕਹਿੰਦੇ ਨੇ ਏਦਾਂ ਦੇ ਲੱਖਾਂ ਕਰੋੜਾਂ ਇਕੱਠੇ ਕਰ ਲਏ ਜਾਣ ਪ੍ਰਿਆਗਰਾਜ ਤੇ ਮੇਰੇ ਸਿੱਖ ਦੇ ਪੈਰ ਦੀ ਧੂੜੀ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ ਲੱਖਾਂ ਕਰੋੜਾਂ ਹੀ ਪ੍ਰਿਆਗਰਾਜ ਦੇ ਬਰਾਬਰ ਮੇਰੇ ਸਿੱਖ ਦੇ ਪੈਰ ਦੀ ਧੂੜੀ ਉਹਦੇ ਨੂੰ ਵੀ ਜ਼ਿਆਦਾ ਪਵਿੱਤਰ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਤੇ ਮੈਂ ਗੱਲ ਇਹ ਕਰਦਾ ਪਿਆ ਤੀਰਥ ਵੱਡਾ ਕੇ ਹਰ ਕਾ ਦਾਸ ਹਰ ਕਾ ਦਾਸ ਇੰਨਾ ਵੱਡਾ ਕਿ ਉਹਦੇ ਵਸ ਵਿੱਚ ਸਤਿਗੁਰੂ ਆ ਤੇ ਸਤਿਗੁਰੂ ਇੰਨਾ ਵੱਡਾ ਕਿ ਉਹ ਸਾਰੀ ਸ੍ਰਿਸ਼ਟੀ ਉਹਦੇ ਵਸ ਵਿੱਚ ਆ ਤੇ ਉਹ ਕਹਿੰਦੇ ਨੇ ਕਿੱਦਾਂ ਇਹ ਵਸ ਵਿੱਚ ਆ ਜਾਂਦਾ ਤੇ ਸੱਚੇ ਪਾਤਸ਼ਾਹ ਕੋ ਪ੍ਰਮਾਣ ਦਿੱਤਾ ਬਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤੀਨ ਲੋਕ ਵਿਸਥਾਰ ਆ ਸਾਹਮਣੇ ਸਰੋਵਰ ਦੇ ਕੰਢੇ ਤੇ ਜਦੋਂ ਬਾਹਰ ਨਿਕਲਦੇ ਆ ਤੇ ਆ ਬੋਹੜ ਦਾ ਦਰਖਤ ਆ ਇਹਦੇ ਟਾਹਣੇ ਬੜੇ ਵੱਡੇ ਵੱਡੇ ਲੰਬੇ ਲੰਬੇ ਹੁੰਦੇ ਸੀ ਤੇ ਉਹ ਹੁਣ ਸਾਰੇ ਟੁੱਟ ਗਏ ਨੇ ਉਹਨਾਂ ਦੇ ਥੱਲੇ ਦੀਵਾਨ ਲੱਗਦਾ ਹੁੰਦਾ ਸੀ ਸਾਰੀ ਸੰਗਤ ਛਾਇਆ ਦੇ ਥੱਲੇ ਸਮਾ ਜਾਂਦੀ ਸੀ ਸਤਿਗੁਰੂ ਜੀ ਆਪ ਬੈਠਦੇ ਸੀ ਸਾਰੀ ਸੰਗਤ ਉਹਦੀ ਛਾਵੇਂ ਬੈਠਦੀ ਸੀ ਇੱਥੇ ਹੀ ਉਪਦੇਸ਼ ਕਥਾ ਕੀਰਤਨ ਦੀਵਾਨ ਲੱਗਦੇ ਹੁੰਦੇ ਸੀ ਇਹਦੀ ਛਾਂ ਥੱਲੇ ਗਰਮੀਆਂ ਦੇ ਦਿਨਾਂ ਵਿੱਚ ਜਿਹੜੇ ਬੜੇ ਵੱਡੇ ਵੱਡੇ ਡਾਹਣੇ ਸੀ ਏਦਾਂ ਦੇ ਬੋਰਡ ਦੇ ਦਰਖਤ ਤੇ ਮੀਲਾਂ ਮੀਲਾਂ ਲੰਬੇ ਡਾਹਣੇ ਜਦੋਂ ਹੁੰਦੇ ਸੀ ਜਦੋਂ ਜੰਗਲ ਹੁੰਦੇ ਸੀ ਉਹ ਗਾਂਹ ਤੋਂ ਗਾਂਹ ਜੜਾਂ ਲੱਗੀ ਜਾਣੀਆਂ ਡਾਹਣੇ ਲੰਬੇ ਹੋਈ ਜਾਣੇ ਤੇ ਸੱਚੇ ਪਾਸੇ ਕਹਿੰਦੇ ਨੇ ਇਹ ਤੇ ਛੋਟੇ ਛੋਟੇ ਚਲੋ ਮੀਲ ਦੋ ਮੀਲ ਜਾਂ ਪੰਜ ਮੀਲ ਹੋ ਵੀ ਜਾਣਗੇ ਲੰਮੇ ਕੋਈ ਗੱਲ ਨਹੀਂ ਪਰ ਸਤਿਗੁਰੂ ਜੀ ਕਹਿੰਦੇ ਨੇ ਬੋਰਡ ਦੇ ਦਰਖਤ ਨੂੰ ਛੋਟੀਆਂ ਛੋਟੀਆਂ ਲਾਲ ਰੰਗ ਦੇ ਫਲ ਗੋਲਾਂ ਲੱਗਦੀਆਂ ਉਹਨਾਂ ਵਿੱਚ ਬੜੇ ਨਿੱਕੇ ਨਿੱਕੇ ਬੀਜ ਹੁੰਦੇ ਨੇ ਉਹ ਜਿਹੜੇ ਬੀਜ ਆ ਉਹਦੇ ਵਿੱਚ ਉਹ ਬੀਜ ਨੂੰ ਜਦੋਂ ਬੀਜੀਏ ਤੇ ਉਹ ਫਿਰ ਏਡਾ ਵੱਡਾ ਹੀ ਬੋਰਡ ਅੱਗੋਂ ਖਲੋਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਉਸ ਗੋਲਾਂ ਦੇ ਵਿੱਚ ਫਿਰ ਜੀਵ ਹੁੰਦੇ ਨੇ ਨਿੱਕੇ ਨਿੱਕੇ ਮੱਛਰ ਵਰਗੇ ਉੱਡਣ ਵਾਲੇ ਪੰਛੀ ਉਹ ਹੁੰਦੇ ਨੇ ਉਹਨਾਂ ਦੇ ਅੰਦਰ ਉਹ ਹੁੰਦਾ ਜਿਹਦਾ ਤਿੰਨਾਂ ਲੋਕਾਂ ਵਿੱਚ ਸਥਾਰ ਆ ਜਿਹੜਾ ਤਿੰਨਾਂ ਲੋਕਾਂ ਵਿੱਚ ਵਿਸ਼ਿਆ ਛਾਇਆ ਰਮਿਆ ਅਕਾਲ ਪੁਰਖ ਉਹ ਬਟਕ ਬੀਜ ਮੈਂ ਰਵ ਬਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤੀਨ ਲੋਕ ਵਿਸਥਾਰ ਉਹਦੇ ਵਿੱਚ ਇੰਨੇ ਛੋਟੇ ਬੀਜ ਵਿੱਚ ਵੀ ਉਹ ਰਲਿਆ ਹੋਇਆ ਅਕਾਲ ਪੁਰਖ ਸਤਿਗੁਰੂ ਤੇ ਜਦੋਂ ਉਹਦਾ ਸਿੱਖ ਉਹਦਾ ਹੋ ਜਾਂਦਾ ਭਾਵੇਂ ਕਿੰਨਾ ਹੀ ਛੋਟਾ ਹੋਏ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਉਹ ਇਸ ਤੋਂ ਵੀ ਹੋਰ ਨੀਵਾਂ ਹੋਰ ਛੋਟਾ ਹੋ ਜਾਏ ਨਾਨਕ ਤਿੰਨਕੇ ਸੰਗ ਸਾਥ ਵੱਡਿਆਂ ਸਿਓਕਿਆ ਦੀ ਕਹਿੰਦੇ ਮੈਂ ਤੇ ਉਹਦੇ ਨਾਲ ਆ ਜਿਹਦੇ ਨਾਲ ਸਤਿਗੁਰੂ ਆ ਸਾਰੀ ਸ੍ਰਿਸ਼ਟੀ ਉਹਦੀ ਆ ਤੇ ਉਹਦੀ ਮੁੱਠੀ ਵਿੱਚ ਆ ਉਹਦੇ ਸੇਵਾ ਵਿੱਚ ਆ ਤੇ ਉਹਨੂੰ ਸੁੱਖ ਦੇਣ ਵਾਸਤੇ ਆ ਕੌਣ ਵੱਡਾ ਲੋਕ ਮਾਇਆ ਪਿੱਛੇ ਭੱਜਦੇ ਨੇ ਕੋਈ ਕੋਈ ਵਿਰਲਾ ਸੰਤ ਹੈ ਜਿਹੜਾ ਸਤਿਗੁਰੂ ਪਿੱਛੇ ਭੱਜਦਾ ਸਤਿਗੁਰੂ ਪਿੱਛੇ ਭੱਜ ਪਵੋ ਇਹ ਹਾ ਕਰਨੀ ਸਾਰ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਰਾਮ ਨੂੰ ਲਿਵ ਲਾਉਣ ਲੱਗਿਆ ਟੈਮ ਤੇ ਲੱਗ ਜਾਂਦਾ ਰਾਮ ਦੇ ਨਾਲ ਲਿਵ ਲਾਉਂਆ ਟੈਮ ਲੱਗ ਜਾਂਦਾ ਲਿਵ ਲੱਗਦੀ ਨਹੀਂ ਛੇਤੀ ਲਿਵ ਤਾਂ ਲੱਗੇਗੀ ਜੀ ਇਧਰੋਂ ਟੁੱਟੇਗੀ ਤੇ ਤਾਂ ਹੀ ਉਧਰ ਜੁੜੇਗੀ ਜੇ ਲੋਕ ਕੁਟੰਬ ਸਭ ਉਤੇ ਤੋਰੇ ਤੋ ਆਪਣੇ ਬੇਢੀ ਆਵੇ ਹੋ तुम संग जोर अवर संग तोरी एह रस छाडे ओह रस आवा। इस तरह हर किसे कोलो नहीं हो सकदा, पर मैं एक छोटा जा प्रमाण है मेरे सामने जिथो मैं ए गल शुरू कीती है। रावण नू उदा छोटा भरा समझाउंदा है, विभीषण छोटा सी समझाउंदा है। एदे विचाले इन्ना दोनों दे विचाले कुंभकरण सी, रावण वड्डा सी विचाले कुंभकरण सी, उस तो छोटा विभीषण सी, ए तीन भरा सी। ते छोटा भरा समझाउंदा आ कि तुसी रामचंद्र सतगुरु दी घरवाली माता सीता नू मोड़ आओ ते उन्हां कोलो खिमा मंग लो, माफी मंग लो, तुहानू वो माफ कर देणगे, नहीं ते बड़ा इत्थे खून दा खराबा होएगा, सब कुछ उजड़ जाएगा, ते वाहवा सुख नाल वसदे पए। रावण ने आख्या तू अपने भरा दी शक्ति नू नहीं जानदा, तेरा भरा किन्ना वड्डा है, और मैं ते अकाल पुरख दा रथ खदोक लवां, और सारे देवते मेरी मुट्ठी विच, दुनिया दी सब शक्तियां मेरे शरीर विच, मैं गड़ियां दा मीह पा दां, मैं दुनिया हवा नाल उड़ा के किसे पासे लै जा, मैं अग नाल दुनिया तबाह कर दां, मैं कोई बाण मार के दुनिया सारी तबाह कर दिया, एदां दीआं गल्लां करदा, मैं एक बाण मारां सारा समुंदर सका दिया, और मैं सारी लंका नूं उड़ा के आकाश विच रख लां, पता नहीं की ओ डीगा मारदा। ते ओदे भरा ने आख्या जो मर्जी तू कर सकदा, पर तू एडा वड्डा नहीं है कि तू रामचंद्र दी मार तो बच सके, ते फिर तू एदा कहना मन के ओदी सीता मोड़िया सारी बिपदा अपदा टल जाएगी। तो कहिंदा मेरे कोल एडी शक्ति एडी पावर, ओ जंगल दे दो बच्चे निके निके छोटे मानव जिन्हां नू घरों कढ़िया गया, ते मैं हुण तेरे लाखे लाके उन्हां को डर जा। तीजी बारी जदो आख्या कि तू इस तरह ना कर, ते फिर रावण ने सभा विच ही अपने भरा नू लत मार दिती, निकल जा मेरे राज विचों, तेरे वास्ते इत्थे कोई थां नहीं, जेड़ा इनू थां दवे पनाह दवे ओदा घण बच्चा कोल्हू विच दी पीड़ देंगे, कुछ नहीं रहण देवांगे। दोनों पासे एडा कंट्रोल करके दाबा मारिया, ते निकल जा, कुछ नहीं इथो चकना, एदा ही निकल जा। उस वेले रामचंद्र जी वाल ध्यान चल गया कि ए लंका दे विच ते मेरा हुण कुछ नहीं रहा, ना मेरे घर दी, ना मेरे बच्चे, ना मेरा कोई घर घट, ना कोई धन पदार्थ, ना मैं किसी कोल जा सकदा, ना कोई मेरा सज्जन मित्र, ते मेरा होर किते मैं कदी गया वी नहीं, किसे नाल जान पहचान वी नहीं है, ते जे हुण रामचंद्र सच्चे पातशाह जी मैनूं अपने चरणी ला लैण ते फिर मेरा निर्वाह हो सकदा, ते उथों फिर तुर पिया। किद्दां समुंदर लंघिया होएगा मैनूं पता नहीं, पर ओह जिहड़ी लिव लग गई सी ना लिव तार, उस तार दे आसरे ते रामचंद्र दी चरणा दे ध्यान तर के उधर नूं तुर पिया, कदों समुंदर लंघ गया पता नहीं लग्या। इहदा प्रमाण आ बाबा बुड्ढा जी जदों घरों निकले ते आख्या सतगुरु राम सिंह तेरे बारे सुनिया के बारहवां गुरु प्रगट होया, पर पता नहीं किथे होया, किदां दा आया, किथे रहिंदा, किदां दा आया ते किदां मिलेगा, मैं मिलना चाहना, मेरा जी करदा दर्शन करन नूं। एदां दी सोच मन विच लै के, एदां दे विचार मन विच लै के अपने खेत दे बोल च गया, खेत विच गया जिथे बोल बनिया सी, जोड़ा पिछे लाया ते ओह रस्त घर लै के आउणी सी सारी रास, ते आख्या गुरु दे नां दी पहिलां थोड़ी जी रास कढ लईए, दसवंध गुरु दे नां दा पहिलां कढ लईए कि इह रास जिहड़ी आ मैनूं साल पर 6 महीने 2 साल तक सुखदाई होवे, मुक्के वी ना, वध वी जावे ते लोड़ां वी पूरियां करे, ते इस वास्ते गुरु दा हिस्सा कढ लिए जिन्हें एदी राखी करनी आ। ते ओ जिस वेले धड़ी भरी तोल के इस तरह 5 शेर दी धड़ी, ते जदों ऐ करके गुरु दे नां दी पौन लग्या ना, चादर विछा के ओहदे ते, ते आख्या चादर विच की पौनी आ, फिर जो लभदा फिरूंगा किथे दवा किथे दवा, ओ जे तू है किते ते आ सामने, ते आ जिहड़े दाने तेरे नां दे कढे आ पवा झोली च। इन्ना ही किया ते सतगुरु राम सिंह जी उथे तरन तारन खेतां दे विच जाके आख्या बुढ़ा सिया ओ इथे बैठा ते बड़ा प्यार जताउण डिया, ओ जे मैनू मिलना ते आ भैणी साहब लुधियाने तो 9 को चढ़दे पासे वेख्या ते अग दा विरोला ओहदे पिछे, फिर ओ दौड़ पिया, किदां लंघ गया ब्यासा दरिया पता नहीं लग्या। ओनू पुछया तू ब्यासा दरिया किदां लंघया, कहिंदे मैं ते सिर्फ आ विरोला देखदा दे मगर आ गया, मैनूं नहीं पता किथे नदियां नाले आए किथे दरिया आए, आ सतलुज दरिया अज पिछे पानी बन्निया नहरां कढ़ियां होईयां, इह ते बड़े भरे वगदे सी, ਇਹ ਬਹੁਤ ਪਰੇ ਵਗਦੇ ਸੀ, ਏਦਾਂ ਕੋਈ ਬੰਦਾ ਇੱਥੇ ਨਹੀਂ ਸੀ ਲੰਘ ਸਕਦਾ। ਇਹ ਸਾਰੇ ਦਰਿਆ ਲੰਘ ਕੇ ਉਹ ਇੱਥੇ ਹੀਰਾ ਆ ਕੇ ਉਹਨੂੰ ਹੋਸ਼ ਆਈ, ਕਹਿੰਦੇ ਇੱਥੇ ਭੈਣੀ ਸਾਹਿਬ ਵੀ ਕੋਈ ਹੈ, ਕਹਿੰਦੇ ਆ ਨੇੜੇ ਹੈਗਾ 1.5 ਕਿਲੋਮੀਟਰ ਤੇ ਜਾਓ। ਮੇਰੇ ਕਹਿਣ ਤੋਂ ਭਾਵ ਰਾਮ ਚੰਦਰ ਜੀ ਦਾ ਧਿਆਨ ਤੜਕੇ ਜਦੋਂ ਲੰਕਾ ਚੋਂ ਪੈਰ ਪੱਟਿਆ ਨਿਕਲੇ ਤੇ ਧਿਆਨ ਇੱਥੇ ਰਹਿ ਕੇ ਉਹ ਮੈਨੂੰ ਅਪਣਾ ਲੈਣਗੇ, ਮੈਂ ਰਾਕਸ਼ਸ ਆ, ਮੈਂ ਰਾਵਣ ਦਾ ਭਰਾ ਆ, ਉਹ ਮੇਰੇ ਤੇ ਯਕੀਨ ਕਰ ਲੈਣਗੇ। ਇਹ ਗੱਲਾਂ ਹੀ ਮਨ ਵਿੱਚ ਚੱਲਦੀਆਂ ਪਈਆਂ ਸੀ, ਧਿਆਨ ਹੀ ਚੱਲਦਾ ਪਿਆ ਸੀ। ਕਦੋਂ ਸਮੁੰਦਰ ਲੰਘ ਕੇ ਉੱਥੇ ਪਹੁੰਚ ਗਏ ਜਿੱਥੇ ਰਾਮ ਚੰਦਰ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਪਰਲੇ ਪਾਸੇ ਤਿਆਰੀ ਕਰਦੇ ਪਏ ਸੀ, ਤੇ ਜਦੋਂ ਉੱਥੇ ਗਏ ਤੇ ਵੇਖਿਆ ਤੇ ਬਾਂਦਰਾਂ ਰਿਛਾਂ ਦੀ ਸੈਨਾ ਬੜੀ ਦੂਰ ਤੱਕ ਬੈਠੀ ਹੋਈ ਆ, ਤੇ ਵਿੱਚ ਥੋੜੇ ਜਿਹੇ ਉੱਚੇ ਜਿਹੇ ਥਾਂ ਤੇ ਦੋ ਜਾਣੇ ਬੈਠੇ ਹੋਏ ਆ, ਤੇ ਉਹਨਾਂ ਦੇ ਵਿੱਚ ਜਿਹੜੇ ਥੋੜੇ ਜਿਹੇ ਸਾਂਵਲੇ ਰੰਗ ਦੇ ਸੀ, ਥੋੜਾ ਜਿਹਾ ਬਹੁਤਾ ਉਹਨਾਂ ਦਾ ਚਿਹਰੇ ਤੇ ਥੋੜਾ ਜਿਹਾ ਪ੍ਰਕਾਸ਼ ਸੀ, ਤੇਜ ਸੀ, ਉਹ ਲੱਗਦਾ ਸੀ ਕਿ ਇਹੀ ਹੋਣਗੇ। ਉਧਰੋਂ ਜਦੋਂ ਮੂੰਹ ਹੋਇਆ ਨਾ, ਤੇ ਉਸੇ ਵੇਲੇ ਸ੍ਰੀ ਰਾਮ ਚੰਦਰ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਆਓ ਲੰਕੇਸ਼। ਉਹ ਤੇ ਸੋਚਦਾ ਹੀ ਸੀ ਕਿ ਮੈਨੂੰ ਲੰਕਾ ਦਾ ਰਾਜਾ ਬਣਾ ਦੇਣਗੇ, ਏਦਾਂ ਦੀਆਂ ਵਿਚਾਰਾਂ ਸੋਚਦਾ ਸੀ। ਜੇ ਉਹਨਾਂ ਜਿੱਤ ਤੇ ਲੈਣਾ ਹੀ ਆ, ਤੇ ਸੱਚੇ ਪਾਤਸ਼ਾਹ ਆਉਂਦਿਆਂ ਹੀ ਵਚਨ ਕੀਤਾ ਆਓ ਲੰਕੇਸ਼। ਲੋਕਾਂ ਨੂੰ ਨਹੀਂ ਪਤਾ, ਉਹ ਕਹਿੰਦੇ ਨੇ ਹਕਾਲਕਾ ਭੇਤੀ ਲੰਕਾ ਢਾਏ, ਇਹਨੇ ਭੇਤ ਦਿੱਤਾ ਤਾਂ ਰਾਵਣ ਮਾਰਿਆ ਗਿਆ, ਇਹਨੇ ਭੇਤ ਦਿੱਤਾ ਤਾਂ ਕਿਲੇ ਤੋੜੇ ਗਏ। ਉਹ ਜਿਹੜਾ ਅੰਤਰਜਾਮੀ ਸਤਿਗੁਰੂ ਅੰਦਰ ਦੀ ਗੱਲ ਜਾਣਦਾ, ਜਿਹਨੇ ਆਉਂਦਿਆਂ ਹੀ ਕਿਹਾ ਕਿ ਇਹ ਚਿਤਵਦਾ ਆਉਂਦਾ ਕਿ ਮੈਨੂੰ ਲੰਕਾ ਦੇ ਦੇਣਗੇ, ਸਤਿਗੁਰਾਂ ਨੇ ਆਖਿਆ ਆਓ ਲੰਕੇਸ਼। ਬਚਨ ਕਰ ਦਿੱਤਾ, ਇੱਕ ਬਚਨ ਸਤਿਗੁਰਾਂ ਨੇ ਕਰ ਦਿੱਤਾ, ਲੰਕੇਸ਼ ਤੂੰ ਲੰਕਾ ਦਾ ਰਾਜਾ। ਸਤਿਗੁਰਾਂ ਨੇ ਆਖਿਆ ਇਹ ਲੰਕਾ ਅੱਜ ਤੋਂ ਤੇਰੀ ਹੋਈ, ਬਚਨ ਤੇ ਸਤਿਗੁਰਾਂ ਨੇ ਕਰ ਦਿੱਤਾ। ਥੋੜਾ ਜਿਹਾ ਜਦੋਂ ਜੰਗ ਹੋਇਆ, ਉਹਦੇ ਵਿੱਚ ਜਦੋਂ ਲਛਮਣ ਮੂਰਛਿਤ ਹੋ ਗਿਆ, ਉਹਨਾਂ ਨਾਗ ਫਾਸ ਮਾਰੀ, ਇਹ ਬੇਹੋਸ਼ ਹੋ ਗਿਆ, ਤੇ ਸੱਚੇ ਪਾਤਸ਼ਾਹ ਥੋੜਾ ਜਿਹਾ ਰੋਏ ਵੀ, ਰਲਾਪ ਕੀਤਾ। ਲੋਕ ਪੁੱਛਦੇ ਨੇ ਕਿਉਂ, ਕਹਿੰਦੇ ਮੈਂ ਲੰਕਾ ਦਾ ਰਾਜਾ ਬਣਾਉਣ ਵਾਸਤੇ ਵਿਭੀਸ਼ਣ ਨੂੰ ਕਹਿ ਦਿੱਤਾ ਤੂੰ ਲੰਕਾ ਦਾ ਰਾਜਾ ਲੰਕੇਸ਼, ਪਰ ਮੈਂ ਕੱਲਾ ਨਹੀਂ ਇਹ ਕੰਮ ਕਰ ਸਕਦਾ ਲਛਮਣ, ਜੇ ਤੂੰ 12 ਸਾਲ ਜਤੀ ਰਿਹਾ, 12 ਸਾਲ ਜਿਹੜਾ ਜਤੀ ਰਵੇ ਤੇ ਰਾਤ ਸੁੱਤਾ ਨਾ ਹੋਵੇ, ਉਹ ਮਾਰ ਸਕਦਾ ਆ ਇੰਦਰਜੀਤ ਨੂੰ, ਮੇਘਨਾਦ ਨੂੰ ਉਹ ਮਾਰ ਸਕਦਾ ਜਿਹੜਾ 12 ਸਾਲ ਸੁੱਤਾ ਹੀ ਨਾ ਹੋਵੇ, ਉਹ ਮਾਰ ਸਕਦਾ ਜਿਹਨੇ 12 ਸਾਲ ਜਤੀ ਰਿਹਾ ਹੋਵੇ, ਉਹ ਮਾਰ ਸਕਦਾ ਜਿਹਨੇ 12 ਸਾਲ ਇਸਤਰੀ ਦਾ ਮੂੰਹ ਨਾ ਵੇਖਿਆ ਹੋਵੇ, ਉਹ ਇਹਨੂੰ ਮਾਰ ਸਕਦਾ। 12 ਸਾਲ ਇਸਤਰੀ ਦਾ ਮੂੰਹ ਨਾ ਦੇਖਿਆ ਹੋਵੇ ਉਹ ਇਹਨੂੰ ਮਾਰ ਸਕਦਾ, ਜਿਹੜਾ ਧਰਤੀ ਤੇ ਲੰਮਾ ਨਾ 12 ਸਾਲ ਪਿਆ ਹੋਵੇ ਰਾਤ ਨੂੰ, ਉਹ ਇਹਨੂੰ ਮਾਰ ਸਕਦਾ। ਏਦਾਂ ਦੇ ਹੋਰ ਬੜੇ ਸਾਰੇ ਬਚਨ ਸਤਿਗੁਰਾਂ ਨੇ ਕੀਤੇ, ਤੇ ਉਹ ਕਹਿੰਦੇ ਇਹ ਕੀ ਆ ਦੁਨੀਆਂ ਤੇ ਲਛਮਣ, ਜੇ ਇਹ ਨਹੀਂ ਜਿੰਦਾ ਹੋਇਆ, ਇਹ ਹੋਸ਼ ਚ ਨਹੀਂ ਆਇਆ, ਤੇ ਫਿਰ ਇਹਨੂੰ ਮੈਂ ਲੰਕਾ ਦਾ ਰਾਜ ਨਹੀਂ ਦੇ ਸਕਣਾ, ਮੈਂ ਇਹਨੂੰ ਲੰਕਾ ਦਾ ਰਾਜ ਦੇਣ ਵਾਸਤੇ ਬਚਨ ਕੀਤਾ, ਤੇ ਸੂਰਬੀਰ ਬਚਨ ਕੇ ਬਲੀ ਹੁੰਦੇ, ਰਗ ਕੁਲ ਰੀਤ ਸਦਾ ਚਲੇ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ, ਇਹ ਮੈਂ ਵਚਨ ਦਿੱਤਾ ਹੋਇਆ। ਤੇ ਉਹ ਫਿਰ ਹਨੂੰਮਾਨ ਨੇ ਆਖਿਆ ਜੀ ਫਿਰ ਮੈਂ ਲਿਆਵਾਂਗਾ ਜਿਹਦੇ ਨਾਲ ਇਹ ਬੰਦਾ ਠੀਕ ਹੋ ਜੇ। ਉੱਥੋਂ ਲੰਕਾ ਚੋਂ ਵੈਦ ਚੱਕ ਕੇ ਲਿਆਂਦਾ, ਉਹਨੇ ਬੂਟੀ ਦੱਸੀ ਤੇ ਉਹ ਰਾਤੋ ਰਾਤ ਸੰਜੀਵਨੀ ਬੂਟੀ ਲਿਆਂਦੀ ਗਈ, ਉਹ ਜਦੋਂ ਉਹਦੇ ਮੂੰਹ ਚ ਪਾਈ ਤੇ ਉਹ ਠੀਕ ਹੋਇਆ। ਮੇਰੇ ਕਹਿਣ ਤੋਂ ਭਾਵ ਸਤਿਗੁਰਾਂ ਨੇ ਇੰਨਾ ਕੁਛ ਭਾਵੇਂ ਕੀਤਾ, ਪਰ ਸਤਿਗੁਰ ਅੰਤਰਜਾਮੀ ਹੁੰਦਾ, ਉਹਨੂੰ ਪਤਾ ਹੁੰਦਾ ਕਿ ਇਹਨੇ ਮੇਰੇ ਵੱਲ ਧਿਆਨ ਧਰਿਆ, ਤੇ ਇਹ ਮੇਰਾ ਆ, ਇਹ ਕੀ ਚਿਤਵਦਾ ਆਉਂਦਾ, ਇਹ ਚਿਤਵਦਾ ਮੈਨੂੰ ਲੰਕਾ ਦੇ ਦੇਣਗੇ। ਸਤਿਗੁਰਾਂ ਨੇ ਉਸੇ ਵੇਲੇ ਕਹਿਤਾ ਉਹ ਜੋ ਜੋ ਚਿਤਵੇ, ਗੁਰੂ ਵੱਲੋਂ ਆਉਣ ਵਾਲਾ ਬੰਦਾ ਫਿਰ ਮਨ ਵਿੱਚ ਚਿਤਵੇ, ਫਿਰ ਉਹਦੀ ਮਨੋਕਾਮਨਾ ਨਾ ਪੂਰੀ ਹੋਵੇ, ਇੱਥੋਂ ਤੇ ਕੋਈ ਖਾਲੀ ਨਹੀਂ ਗਿਆ, ਇਧਰੋਂ ਨਹੀਂ ਕੋਈ ਖਾਲੀ ਗਿਆ, ਗੁਰੂ ਕੋਲ ਕੋਈ ਕਮੀ ਨਹੀਂ ਹੈ, ਗੁਰੂ ਤੇ ਉਸੇ ਵੇਲੇ ਉਹਦਾ, ਤੇ ਜੋ ਮੰਗੇ ਉਸੇ ਵੇਲੇ ਸਾਰਾ ਕੁਛ ਉਧਰ ਨੂੰ। ਸਤਿਗੁਰੂ ਦਿਆਲ ਹੁੰਦਾ, ਸਤਿਗੁਰੂ ਹੋਏ ਦਿਆਲ ਤਾਂ ਸਰਧਾ ਪੂਰੀ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਸਤਿਗੁਰ ਦੀ ਥੋੜੀ ਜਿਹੀ ਨਾਰਾਜ਼ਗੀ ਹੋਏ ਤੇ ਫਿਰ ਨਹੀਂ ਰੰਗ ਮਿਲਦੇ, ਫਿਰ ਨਹੀਂ ਕੁਛ ਮਿਲਦਾ, ਫਿਰ ਕੋਈ ਮਨੋਕਾਮਨਾ ਨਹੀਂ ਪੂਰੀ ਹੁੰਦੀ। ਅਕਸਰ ਕਮੀ ਕਿੱਥੇ ਹੁੰਦੀ, ਅਸੀਂ ਜਦੋਂ ਟੇਢੇ ਚੱਲਦੇ ਹਾਂ, ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ ਚਲਤ ਕਦ ਟੇਢੇ 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 ਅਸਤ ਚਰਮ ਵਿਸਤਰਾ ਕੇ ਮੁੰਡੇ ਦੁਰਗੰਧ ਹੀ ਕੇ ਬੇਡੇ ਸਿੱਧੇ ਭਾਂਡੇ ਸੱਚ ਸਮਾਵੇ ਉਂਦੇ ਭਾਂਡੇ ਕਛ ਨ ਸਮਾਵੇ ਸਿੱਧੇ ਅੰਮ੍ਰਿਤ ਪਰੇ ਨਿਹਾਰ ਮੀਂਹ ਪੈਂਦਾ ਹੋਵੇ ਭਾਂਡਾ ਸਿੱਧਾ ਹੋਵੇ ਤੇ ਉਹ ਲਭਾ ਲਭ ਭਰ ਜਾਂਦਾ, ਟੇਢਾ ਭਾਂਡਾ ਹੋਏ ਤੇ ਉਹਦੇ ਚ ਕੁਛ ਨਹੀਂ ਪੈਂਦਾ, ਮੂਧਾ ਹੋਏ ਤੇ ਪਾਣੀ ਦੇ ਉੱਪਰ ਤੇ ਤੈਰਦਾ ਰਹੇ ਪਰ ਵਿੱਚ ਨਹੀਂ ਕੁਛ ਬੂੰਦ ਭਰ ਵੀ ਜਾਂਦਾ। ਭਾਂਡਾ ਸਿੱਧਾ ਹੋ ਜਾਏ, ਸਿੱਖ ਮਨੋ ਸਿੱਧਾ ਹੋ ਜਾਏ, ਸਿੱਖ ਦੀ ਮਨੋ ਸ਼ਰਧਾ ਪ੍ਰੇਮ ਜਾਗ ਪਵੇ ਤੇ ਸਤਿਗੁਰੂ ਤੇ ਉਹਨੂੰ ਲਵਾ ਲਵ ਕਰ ਦਿੰਦਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਤੇ ਸਤਿਗੁਰਾਂ ਨੇ ਜਦੋਂ ਸਤਿਗੁਰਾਂ ਨਾਲ ਉਹਨੇ ਲਿਵ ਲਾਈ ਤੇ ਸਤਿਗੁਰਾਂ ਨੇ ਉਸੇ ਵੇਲੇ ਉਹ ਲੰਕਾ ਜਿਹੜੀ ਸੀ ਉਹਦੀ ਕਰ ਦਿੱਤੀ। ਆਓ ਲੰਕੇਸ਼, ਸਾਰਾ ਯਤਨ ਕਰਕੇ ਉਹਨਾਂ ਨੇ ਲੰਕਾ ਨੂੰ ਜਿੱਤਿਆ, ਸਾਰੇ ਰਾਕਸ਼ਸ ਮਾਰੇ, ਰਾਵਣ ਮਾਰਿਆ ਤੇ ਇਸ ਭਵਿਸ਼ਣ ਨੂੰ ਜਦੋਂ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਤੇ ਆਖਿਆ ਲਓ ਜੀ ਬਚਨ ਪੂਰਾ ਹੋ ਗਿਆ, ਤੁਸੀਂ ਅੱਜ ਤੋਂ ਲੰਕਾ ਦੇ ਰਾਜੇ ਲੰਕੇਸ਼। ਉਹਨੇ ਖੁਸ਼ੀ ਦੇ ਨਾਲ ਸਤਿਗੁਰਾਂ ਨੂੰ ਇੱਕ ਮਣੀਆਂ ਦੀ ਮਾਲਾ ਦਿੱਤੀ, ਖੁਸ਼ੀ ਵਿੱਚ ਭੇਟਾ ਦਿੱਤੀ, ਇੱਕ ਉਹਨਾਂ ਨੇ ਪੁਸ਼ਪ ਵਿਵਾਨ ਦਿੱਤਾ, ਫੁੱਲਾਂ ਦਾ ਵਿਵਾਨ ਜਿਹਦੇ ਵਿੱਚ ਬਹਿ ਕੇ ਉਹ ਆਕਾਸ਼ਾਂ ਪਤਾਲਾਂ ਦੀ ਸੈਰ ਕਰਦੇ ਸੀ, ਉੱਡਦੇ ਸੀ ਜਹਾਜ਼, ਉਹ ਮੱਥਾ ਟੇਕਿਆ, ਇੱਦਾਂ ਦਾ ਹੋਰ ਵੀ ਕਈ ਕੁਛ। ਤੇ ਫਿਰ ਉਹਨੇ ਆਖਿਆ ਸੱਚੇ ਪਾਤਸ਼ਾਹ ਜੀ, ਤੁਸੀਂ ਭਾਵੇਂ ਮੈਨੂੰ ਰਾਜ ਦੇ ਦਿੱਤਾ ਪਰ ਹੁਣ ਤੇ ਉਮਰ ਥੋੜੀ ਰਹਿ ਗਈ ਹੈ। ਸਤਿਗੁਰਾਂ ਨੇ ਆਖਿਆ ਚਿਰੰਗਜੀਵ ਭਾਉ, ਜੁਗਾ ਤੱਕ ਜੀਓ, ਜਿੰਨ ਜੁਗ ਜੁਗ ਜੀਓ, ਮਾਂ ਦਿਆਲ ਹੋ ਜਾਏ ਤੇ ਉਹ ਕਹਿੰਦੀ ਬੱਚਾ ਜੁਗ ਜੁਗ ਜੀਓ, ਉਹ ਸਤਿਗੁਰੂ ਦਿਆਲ ਹੈ, ਸਤਿਗੁਰੂ ਨੇ ਆਖਿਆ ਜੁਗ ਜੁਗ ਜੀਓ। ਇੱਕ ਹੀ ਬਚਨ ਕੀਤਾ ਸ੍ਰੀ ਰਾਮ ਚੰਦਰ ਸਤਿਗੁਰੂ ਨੇ, ਜੁਗ ਜੁਗ ਜੀਓ, ਲੰਕਾ ਦਾ ਰਾਜਾ ਬਣਾ ਕੇ ਗੱਦੀ ਤੇ ਬਿਠਾ ਕੇ ਸਾਰਿਆਂ ਨੂੰ ਆਖਿਆ ਇਹਦਾ ਬਚਨ ਮੰਨਣਾ ਤੇ ਬੈਠੇ ਗੱਦੀ ਤੇ ਆਖਿਆ ਹੁਣ ਤੁਸੀਂ ਭਜਨ ਕਰੀਓ, ਇਹ ਸਾਰੇ ਤੁਹਾਡੇ ਅਧੀਨ ਰਹਿਣਗੇ, ਜੋ ਤੁਸੀਂ ਅੰਦਰੋਂ ਚਿਤਲੀ ਜਾਓਗੇ ਉਹ ਕੰਮ ਹੋਈ ਜਾਣਗੇ। ਏਡੀ ਸ਼ਕਤੀ ਦੇ ਕੇ ਸਤਿਗੁਰੂ ਰਾਮ ਚੰਦਰ ਸੱਚੇ ਪਾਤਸ਼ਾਹ ਜੀ ਤੇ ਉਹਦੀ ਘਰਵਾਲੀ ਨੂੰ ਵੀ, ਰਾਵਣ ਦੀ ਘਰਵਾਲੀ ਦਮੋਦਰੀ ਨੂੰ ਵੀ ਇਹ ਵਰ ਦੇ ਕੇ ਚਿਰੰਜੀਵ ਹੋਣ ਵਾਲਾ ਤੇ ਗੁਰੂ ਮਾਤਾ ਬਣਾ ਕੇ ਉਹਨੂੰ ਰਾਜ ਮਾਤਾ ਬਣਾ ਕੇ ਉੱਥੇ ਪੂਜਨ ਲੋਕੀ ਲਾ, ਲੋਕਾਂ ਨੂੰ ਆਖਿਆ ਦੀ ਪੂਜਾ ਕਰੋ। ਇਹਨੇ ਸੰਤਾਂ ਦੀ ਬੜੀ ਸੇਵਾ ਕੀਤੀ ਹੈ, ਸੰਤਾਂ ਦੀ ਸੇਵਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਕਿ ਇਸ ਨੀਲੇ ਆਕਾਸ਼ ਥਲੇ ਲੈਣ ਨੂੰ ਕੁਛ ਨਹੀਂ ਹੈ, ਹੋਰ ਨਾਮ ਜਪਣਾ, ਗੁਰੂ ਦਾ ਦਰਸ਼ਨ ਕਰਨਾ ਤੇ ਸੰਤਾਂ ਦੀ ਸੇਵਾ ਕਰਨੀ, ਇਹ ਹੀ ਹੈ ਇੱਥੋਂ ਲੈਣ ਨੂੰ, ਜਿੰਨਾ ਕੁਛ ਲੈ ਹੁੰਦਾ ਲੈ ਲਓ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, ਅਗੇ ਬਸਨ ਸਹਿਲਾ। ਸੰਤਾਂ ਨਾਮ ਜਪਣ ਵਾਲਿਆਂ ਦੀ ਸੇਵਾ, ਸੰਤਾਂ ਦੇ ਪਿੰਡ ਦੇ ਬਾਹਰ ਆ ਕੇ ਡੇਰਾ ਲਾ ਲਿਆ, ਲੋਕਾਂ ਨੇ ਭਾਂਡੇ ਲਿਆ ਦਿੱਤੇ, ਦੁੱਧ ਲਿਆ ਦਿੱਤਾ, ਚੌਲ ਲਿਆ ਤੇ ਖੀਰ ਦੇ ਕੜਾਹੇ ਚੜ ਗਏ। ਸੰਤ ਨਾਮ ਸਿਮਰਨ ਕਰਨ ਬੈਠ ਕੇ ਬਣਾਉਣ ਵਾਲੇ ਖੀਰ ਬਣਾ ਰਹੇ ਨੇ ਤੇ ਉਹ ਜਿਹੜਾ ਵੱਡਾ ਕੜਾਇਆ ਸੀ, ਇੱਕ ਇਲ ਕੋਈ ਲਈ ਜਾ ਰਹੀ ਸੀ, ਜ਼ਹਿਰੀਲਾ ਸੱਪ ਉਹਦੇ ਕੋਲ ਛੁੱਟ ਕੇ ਡਿੱਗ ਪਿਆ ਉਹਦੇ ਵਿੱਚ, ਉਹ ਡੱਡੀ ਨੇ ਦੇਖਿਆ, ਹੋਰ ਕਿਸੇ ਨੇ ਦੇਖਿਆ, ਵਿੱਚ ਡਿੱਗ ਪਿਆ, ਆਇਆ ਲੰਗਰੀ, ਉਹ ਖੁਚਣਾ ਮਾਰਦਾ ਰਿਹਾ, ਤਾਂ ਸੱਚੇ ਪਾਤਸ਼ਾਹ ਬਚਨ ਕਰਦੇ ਕਿ ਲੰਗਰੀ ਲੰਗਰ ਦੇ ਵਿੱਚ ਨਿਗਾਹ ਰੱਖੇ, ਜਦੋਂ ਬਣਾਉਣਾ ਲੰਗਰ ਤੇ ਨਿਗਾਹ ਵਿੱਚ ਰੱਖੇ, ਉੱਪਰ ਛੋਰਾ ਹੋਏ ਤੇ ਫਿਰ ਵੀ ਨਿਗਾਹ ਵਿੱਚ ਰੱਖੇ, ਉਹਨਾਂ ਚ ਰੱਖੇ ਜਿੰਨਾ ਚਿਰ ਉਹ ਮੂੰਹ ਨਹੀਂ ਪਾਇਆ ਜਾ ਸਕਦਾ, ਉਹਨਾਂ ਚਿਰ ਲੰਗਰੀ ਉੱਥੋਂ ਛੱਡ ਕੇ ਜਾਵੇ ਨਾ। ਇਸ ਤਰ੍ਹਾਂ ਦੀਆਂ ਬੜੀਆਂ ਸਾਖੀਆਂ ਆਉਂਦੀਆਂ ਨੇ। ਪਰ ਜਿਸ ਵੇਲੇ ਉਹ ਵਰਤਾਉਣ ਵਾਸਤੇ ਤਿਆਰ ਹੋ ਗਏ, ਅਰਦਾਸਾਂ ਕਰਕੇ ਸਾਰਿਆਂ ਵਿੱਚ ਹੀ ਥੋੜਾ ਥੋੜਾ ਪਾ ਦਿੱਤਾ, ਉਹ ਡੱਡੀ ਵਿਚਾਰੀ ਆਸੇ ਪਾਸੇ ਭੱਜੀ ਫਿਰਦੀ ਆ, ਉਹ ਕੋਈ ਇਹ ਛੂਤ ਮੰਨਦਾ ਹੀ ਨਹੀਂ, ਚਲੋ ਕੋਈ ਨੀ, ਡੱਡੀ ਤੁਰੀ ਫਿਰਦੀ ਹੈ ਭਾਂਡਿਆਂ ਤੇ, ਕੋਈ ਗੱਲ ਨੀ। ਉਹ ਖਾਣ ਨੂੰ ਤਿਆਰ ਹੋ ਗਏ, ਡੱਡੀ ਕਹਿੰਦੀ ਹੈ ਕਿੱਦਾਂ ਬਚਾਵਾਂ ਸੰਤਾਂ ਨੂੰ, ਮੈਂ ਕਿੱਦਾਂ ਇਹਨਾਂ ਦੀ ਸੇਵਾ ਕਰਾਂ। ਵਿਚਾਰੀ ਨੇ ਪਿੱਛੇ ਹੋ ਕੇ ਇੰਨੇ ਜ਼ੋਰ ਦੀ ਉਛਲੀ ਕਿ ਹੁਣ ਮਰ ਜਾਣਾ ਚੰਗਾ ਪਰ ਇਹਨਾਂ ਨੂੰ ਬਚਾਉਣਾ, ਤੇ ਕੜਾਹੇ ਦੇ ਵਿੱਚ ਛਾਲ ਮਾਰ ਦਿੱਤੀ, ਉਹ ਖੀਰ ਬੜੀ ਤੱਤੀ ਸੀ, ਜਦੋਂ ਛਾਲ ਮਾਰੀ ਤੇ ਉਹਨੂੰ ਤੱਤੀ ਲੱਗੀ ਤੇ ਉਹ ਵਿੱਚੇ ਹੀ ਗਲ ਗਈ, ਵਿੱਚੇ ਹੀ ਮਰ ਗਈ, ਕੱਢਣ ਤੋਂ ਪਹਿਲਾਂ ਹੀ ਉਹ ਵਿੱਚ ਗਲ ਗਈ। ਤੇ ਸੰਤਾਂ ਸਾਧਾ ਦੇ ਮੂੰਹੋਂ ਅਚਾਨਕ ਹੀ ਨਿਕਲਿਆ, ਜਾ ਰਾਕਸ਼ਣੀ ਬਣਿਆ ਬਣਾਇਆ ਭੋਜਨ ਖਰਾਬ ਕਰ ਦਿੱਤਾ। ਪਰ ਜਿਸ ਵੇਲੇ ਉਹ ਡੋਲਿਆ, ਆਖਿਆ ਕੜਾਇਆ ਡੋਲ ਦੋ, ਹੁਣ ਕੋਈ ਖਾ ਨਾ ਲਵੇ, ਇਹ ਪਲੀਤ ਹੋ ਗਿਆ। ਜਦੋਂ ਕੜਾਇਆ ਡੋਲਿਆ ਗਿਆ, ਭਰਿਆ ਖੀਰ ਦਾ ਰੋਸ ਤੇ ਬੜਾ ਸਾਰਿਆਂ ਦੇ ਮਨ ਵਿੱਚ, ਤੇ ਜਦੋਂ ਥੱਲੇ ਸੱਪ ਨਿਕਲਿਆ, ਸੱਪ ਦਾ ਕਰੰਗ ਨਿਕਲਿਆ, ਜ਼ਹਿਰੀਲਾ ਸੱਪ ਸੀ ਬੜਾ, ਤੇ ਸੰਤਾਂ ਨੇ ਆਖਿਆ ਓਹੋ, ਇਹਨੇ ਤੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਆ ਕਿ ਕੋਈ ਮਰੇ ਨਾ, ਸੰਤਾਂ ਦੇ ਵਾਸਤੇ ਏਡੀ ਵੱਡੀ ਕੁਰਬਾਨੀ ਇਹਨੇ ਦਿੱਤੀ ਆ। ਆਖਿਆ ਤੂੰ ਰਾਜ ਮਾਤਾ ਹੋ, ਗੁਰੂ ਦੀ ਤੇਰੇ ਤੇ ਵੱਡੀ ਕਿਰਪਾ ਹੋਵੇ, ਤੂੰ ਜੁਗਾਂ ਤੱਕ ਜੀਵੇ ਔਰ ਸਾਰੇ ਤੇਰੇ ਤੇ ਮਿਹਰਬਾਨ ਰਹਿਣ, ਸਾਰਿਆਂ ਤੇ ਤੇਰਾ ਹੁਕਮ ਚੱਲੇ ਔਰ ਰਾਮ ਚੰਦਰ ਸੱਚੇ ਪਾਤਸ਼ਾਹ ਤੈਨੂੰ ਵੱਡਾ ਸਿਰੋਪਾ ਆ ਕੇ ਦੇਣ, ਸਤਿਗੁਰੂ ਸਮੇਂ ਦੇ ਮਾਲਕ ਤੇਰੇ ਲੱਖਾਂ ਪੁੱਤਰ ਹੋਣ ਔਰ ਦੁਨੀਆਂ ਦੇ ਸਾਰੇ ਦੇਵੀ ਦੇਵਤਿਆਂ ਨਾਲ ਬਹੁਤੇ ਬਲੀ ਹੋਣ, ਇਹ ਵਰ ਦਿੱਤੇ ਉਹਨਾਂ ਨੇ ਸੰਤਾਂ ਨੇ। ਉਹ ਸਾਰਾ ਕੁਛ ਤੇ ਹੋ ਗਿਆ, ਪਰ ਉਸ ਦਮੋਦਰੀ ਨੂੰ ਰਾਵਣ ਦੇ ਘਰਵਾਲੀ ਬਣਨਾ ਪਿਆ, ਰਾਕਸ਼ਸਨੀ ਬਣਨਾ ਪਿਆ, ਵਰ ਵੀ ਲੱਗੇ ਤੇ ਸਰਾਪ ਵੀ ਲੱਗੇ। ਗੁਰੂ ਰਾਮਚੰਦਰ ਸੱਚੇ ਪਾਤਸ਼ਾਹ ਜੀ ਆ ਕੇ ਉਹਨੂੰ ਫਿਰ ਰਾਜ ਮਾਤਾ ਦਾ ਦਰਜਾ ਦਿੰਦੇ ਨੇ। ਵਿਭੀਸ਼ਣ ਨੂੰ ਆਖਿਆ, ਇਹ ਤੇਰੀ ਮਾਂ ਦੇ ਬਰਾਬਰ ਤੇਰੀ ਭਰਜਾਈ, ਤੇ ਤੂੰ ਇਹਦੀ ਵੀ ਸੇਵਾ ਕਰਨੀ ਆ, ਜਿੰਨਾ ਚਿਰ ਇਹ ਜੀਏਗੀ ਤੂੰ ਉਹ ਇਹਦੀ ਸੇਵਾ ਕਰੀ, ਇਹਦਾ ਮਾਣ ਸਤਿਕਾਰ ਰੱਖੀ। ਸਾਰੇ ਮੇਰੇ ਕਹਿਣ ਤੋਂ ਭਾਵ ਸੇਵਾ ਵੀ ਜੁਗਾਂ ਤੱਕ ਨਹੀਂ ਖਤਮ ਹੁੰਦੀ, ਤੇ ਸਤਿਗੁਰ ਦਾ ਦਿੱਤਾ ਪਦਾਰਥ ਵੀ ਜੁਗਾਂ ਤੱਕ ਨਹੀਂ ਖਤਮ ਹੁੰਦਾ। ਸਤਿਗੁਰਾਂ ਰਾਜ ਵੀ ਦੇ ਦਿੱਤਾ, ਆਖਿਆ ਜੁਗ ਜੁਗ ਜੀਓ ਮੇਰੇ ਲਾਲ। ਤੇ ਸ੍ਰੀ ਨਾਨਕ ਦੇਵ ਸਤਿਗੁਰੂ ਜੀ, ਇਹ ਮੈਨੂੰ ਪੜ੍ਹਨ ਤੇ ਪਤਾ ਲੱਗਿਆ ਕਿ ਇਹਦੇ ਵਿੱਚ ਸੱਚੇ ਪਾਤਸ਼ਾਹ ਮਰਦਾਨੇ ਨੂੰ ਪੁੱਛਦੇ ਕੀ ਸੋਚਦਾ, ਕਹਿੰਦਾ ਜੀ ਸਾਰਾ ਕੁਛ ਵਿਖਾਤਾ, ਲੰਕਾ ਨਹੀਂ ਵਿਖਾਈ। ਤੇ ਸਤਿਗੁਰ ਸੱਚੇ ਪਾਤਸ਼ਾਹ ਉਹਨੂੰ ਲੰਕਾ ਵਿੱਚ ਲੈ ਕੇ ਜਾਂਦੇ ਆ, ਬਾਹਰ ਲੰਕਾ ਦੇ ਬੈਠ ਗਏ। ਵਿਭੀਸ਼ਣ ਦਰਸ਼ਨ ਕਰਨ ਆਇਆ। ਮੈਂ ਗੱਲ ਕਰਦਾ ਕਿ 10,000 ਸਾਲ ਲੰਘ ਜਾਣ, ਇਹ ਤ੍ਰੇਤੇ ਦੇ ਵਿੱਚ ਇੱਕ ਬੰਦੇ ਦੀ ਉਮਰ ਹੁੰਦੀ ਸੀ 10,000 ਸਾਲ। ਤ੍ਰੇਤੇ ਯੁੱਗ ਦੀ ਉਮਰ ਨਹੀਂ ਇੰਨੀ, ਇੱਕ ਬੰਦੇ ਦੀ ਉਮਰ ਤ੍ਰੇਤੇ ਵਿੱਚ ਹੁੰਦੀ ਸੀ 10,000 ਸਾਲ। ਬੰਦੇ ਦੀ ਉਮਰ ਲਾ ਲਈਏ 10,000 ਸਾਲ, ਤੇ ਉਹ ਉਮਰ ਲੰਘ ਗਈ। ਉਸ ਵੇਲੇ ਵਿਭੀਸ਼ਣ ਹੈਗਾ ਸੀ ਸ੍ਰੀ ਰਾਮਚੰਦਰ ਸੱਚੇ ਪਾਤਸ਼ਾਹ ਜੀ ਵੇਲੇ, ਜੇ ਇਹਦੀ 10,000 ਸਾਲ ਉਮਰ ਹੋਵੇ ਤੇ ਉਹ ਲੰਘ ਗਈ। ਫਿਰ ਦੁਆਪਰ ਲੱਗ ਗਿਆ, ਕਿੰਨੇ ਚਿਰ ਬਾਅਦ ਦੁਆਪਰ ਲੱਗਾ ਹੋਏਗਾ, ਕਿਉਂਕਿ ਯੁੱਗਾਂ ਦੀ ਉਮਰ ਦਾ ਨਹੀਂ ਮੈਨੂੰ ਪਤਾ ਕਿੰਨੀ ਹੋਏਗੀ, ਇੱਕ ਬੰਦੇ ਦੀ ਉਮਰ ਦਾ ਮੈਂ ਅੰਦਾਜ਼ਾ ਦੱਸਦਾ ਪਿਆ ਕਿ 10,000 ਸਾਲ। ਕਲਯੁੱਗ ਦੀ ਉਮਰ ਸਭ ਤੋਂ ਥੋੜੀ ਆ, ਪਰ ਕਲਯੁੱਗ ਦੀ ਸੋਨੇ ਆਰ ਜਾ 4,32,000 ਸਾਲ ਕਲਯੁੱਗ ਦੀ ਉਮਰ ਆ, ਤੇ ਆਪਾਂ ਤੇ ਇਹਦੇ ਵਿੱਚ 100 ਸਾਲ ਤੱਕ ਕੋਈ ਪਹੁੰਚਦਾ, ਪਹਿਲਾਂ ਹੀ ਸਾਰੇ ਰਾਮ ਸਤ ਹੋ ਜਾਂਦੇ ਆ। ਤੇ ਉਹਦੇ ਵਿੱਚ ਵੀ ਵਿਸ਼ ਜਿੰਨੇ ਯੁੱਗ ਜਿੰਨੇ ਲੱਖ ਉਹਦੀ ਉਮਰ ਬਚੀ ਹੋਏਗੀ ਉਸ ਵੇਲੇ ਤ੍ਰੇਤੇ ਯੁੱਗ ਦੀ, ਉਹ ਸਾਰੀ ਉਮਰ ਵਿਭੀਸ਼ਣ ਨੇ ਜੀਆ। ਫਿਰ ਜਿੰਨੀ ਉਮਰ ਦੁਆਪਰ ਦੀ ਸੀ, ਦੁਆਪਰ ਦੇ ਵਿੱਚ ਬੰਦੇ ਦੀ ਉਮਰ 1,000 ਸਾਲ ਹੁੰਦੀ ਹੈ ਬੰਦੇ ਦੀ ਉਮਰ, ਪਰ ਦੁਆਪਰ ਦੀ ਜਿਹੜੀ ਉਮਰ ਉਹ ਤਾਂ ਲੱਖਾਂ ਯੁੱਗ ਸੀ, ਉਹ ਸਾਰੇ ਯੁੱਗ ਤੇ ਵਿਭੀਸ਼ਣ ਜੀਂਦਾ ਹੀ ਰਿਹਾ। ਕਲਯੁੱਗ ਵੀ 5,000 ਸਾਲ ਲੰਘ ਗਿਆ, 5,000 ਸਾਲ ਕਲਯੁੱਗ ਲੰਘ ਗਿਆ, ਤੇ ਫਿਰ ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਏ। ਫਿਰ ਸੱਚੇ ਪਾਤਸ਼ਾਹ ਕੋਈ 40-50 ਸਾਲ ਦੇ ਹੋਣਗੇ ਜਦੋਂ ਉੱਥੇ ਗਏ, ਤੇ ਸੱਚੇ ਪਾਤਸ਼ਾਹ ਨੇ ਆਖਿਆ ਰਾਕਸ਼ ਨੂੰ ਕਿ ਜਾਓ ਵਿਭੀਸ਼ਣ ਨੂੰ ਆਖੋ ਦਰਸ਼ਨ ਕਰ ਲਵੇ ਆ ਕੇ। ਉਹ ਜਦੋਂ ਦਰਸ਼ਨ ਕਰਨ ਆਏ, ਮੱਥਾ ਟੇਕਿਆ ਤੇ ਆਖਿਆ ਤੁਸੀਂ ਕੌਣ ਆ? ਕਹਿੰਦੇ ਮੈਂ ਰਾਮ ਦਾ ਦੂਤ ਆ। ਰਾਮ ਦਾ ਕੋਈ ਭਗਤ ਵੀ ਇੱਥੇ ਹੈ? ਕਹਿੰਦੇ ਹਨੂੰਮਾਨ ਬੈਠਾ ਜੀ ਰਾਵਣ ਦੀ ਮੜੀ ਤੇ, ਕਿ ਇੱਦਾਂ ਦਾ ਰਾਕਸ਼ ਹੋਰ ਨਾ ਕੋਈ ਪੈਦਾ ਹੋ ਜਾਏ, ਗੁੱਧ ਲੈ ਕੇ ਬੈਠਾ। ਕਹਿੰਦੇ ਜਾਓ ਉਹਨੂੰ ਕਹੋ ਦਰਸ਼ਨ ਕਰ ਲੈ। ਉਹ ਕਹਿੰਦਾ ਮੈਂ ਨਹੀਂ ਰਾਮਚੰਦਰ ਤੋਂ ਬਿਨਾਂ ਕਿਸੇ ਨੂੰ ਵੇਖਣਾ ਚਾਹੁੰਦਾ। ਤੇ ਸਤਿਗੁਰਾਂ ਨੇ ਆਖਿਆ ਉਹਨੂੰ ਕਹਿ ਦਿਓ ਰਾਮਚੰਦਰ ਜੀ ਆਏ ਨੇ, ਆ ਕੇ ਦਰਸ਼ਨ ਕਰ ਲਓ। ਤੇ ਸਤਿਗੁਰਾਂ ਨੇ ਸੀਤਾ ਮਰਦਾਨੇ ਨੂੰ ਸੀਤਾ ਬਣਾਇਆ ਤੇ ਬਾਲੇ ਨੂੰ ਲਛਮਣ ਬਣਾ ਲਿਆ। ਆਪ ਸ੍ਰੀ ਰਾਮਚੰਦਰ ਸੱਚੇ ਪਾਤਸ਼ਾਹ ਬਣ ਗਏ ਤੇ ਉਹਨੂੰ ਹਨੂੰਮਾਨ ਨੂੰ ਕਿ ਸਾਰੇ ਰਾਕਸ਼ਾਂ ਨੂੰ ਵਿਸ਼ਨ ਸਭ ਨੂੰ ਦਰਸ਼ਨ ਦਿੱਤਾ ਰਾਮਚੰਦਰ ਜੀ ਬਣ ਕੇ। ਸਰੀਰ ਦੀ ਬਨਾਵਟ ਵੱਖਰੀ ਹੈ, ਜੋਤ ਉਹ ਹੀ ਆ। ਜੋਤ ਉਹ ਆ ਜੁਗਤ ਸਾਏ ਸੈਂ ਕਾਇਆ ਫਿਰ ਪਲਟੀਏ। ਮੇਰੇ ਕਹਿਣ ਤੋਂ ਭਾਵ ਇਹ ਆ ਕਿ ਕਿੰਨੀ ਲੰਮੀ ਉਮਰ ਸ੍ਰੀ ਰਾਮਚੰਦਰ ਸਤਿਗੁਰੂ ਨੇ ਵਿਭੀਸ਼ਣ ਨੂੰ ਦਿੱਤੀ ਕਿ ਤ੍ਰੇਤਾ ਯੁੱਗ ਸਾਰਾ ਲੰਘਿਆ, ਦੁਆਪਰ ਯੁੱਗ ਸਾਰਾ ਲੰਘਿਆ, ਕਲਯੁੱਗ ਵੀ 5,000 ਲੰਘਿਆ, ਤੇ ਹਾਲੇ ਵੀ ਵਿਭੀਸ਼ਣ ਉਸੇ ਤਰੀਕੇ ਨਾਲ ਤੰਦਰੁਸਤ ਤੇ ਨਵਾਂ ਨੁਰਿਆ ਤੇ ਉਜੀਰਿਆ ਤੇ ਸਭਨਾਂ ਦੇ ਦਰਸ਼ਨ ਆਇਆ ਕਰਨ ਆਇਆ ਤੁਰ ਕੇ। ਹਾਲੇ ਵੀ ਲੰਮੀ ਉਮਰ, ਹਾਲੇ ਵੀ ਤੰਦਰੁਸਤ, ਹਾਲੇ ਵੀ ਰਾਜ ਕਰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਖੁਸ਼ ਹੋਇਆ ਤੇ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਜਿੰਨਾ ਚਿਰ ਤੇਰਾ ਜੀ ਕਰਾ ਓਨਾ ਚਿਰ ਜੀ। ਮੈਂ ਗੱਲ ਕਰਦਾ ਪਿਆ, ਸਤਿਗੁਰੂ ਜਿੱਧਰ ਨੂੰ ਦਿਆਲ ਹੋ ਜੇ ਉਧਰ ਤੇ ਬਖਸ਼ਿਸ਼ ਦੇ ਕਲ ਖੋਲ ਲੈਂਦਾ। ਛੋਟਾ ਜਿਹਾ ਬੱਚਾ ਬੂੜੇ ਨਾਂ ਦਾ ਸਤਿਗੁਰਾਂ ਨੂੰ ਦੁੱਧ ਪਿਆਉਣ ਵਾਸਤੇ ਪ੍ਰਸ਼ਾਦਾ ਛਕਾਉਣ ਆਇਆ, ਬਾਹਰ ਬੈਠਿਆਂ ਨੂੰ ਉਹੀ ਪ੍ਰਸ਼ਾਦੇ ਦੇਣੇ ਸੀ ਪਿਤਾ ਨੂੰ। ਮਾਤਾ ਨੇ ਖੇਤਾਂ ਵਿੱਚ ਲਿਜਾ ਕੇ ਹਲ ਵਾਹੁੰਦੇ ਨੂੰ ਦੁਆਰੇ ਪਕਾਏ ਤੇ ਲੇਟ ਹੋ ਗਈ, ਉਹਨੇ ਡੰਡਾ ਖਿੱਚ ਲਿਆ। ਜਦੋਂ ਮਾਰਨ ਲੱਗਿਆ ਤੇ ਮਾਂ ਨੇ ਮਾਂ ਤੋਂ ਡਰਦੀ ਕਹਿਤਾ ਕਿ ਤੁਹਾਡਾ ਬੱਚਾ ਸੰਤਾਂ ਨੂੰ ਪ੍ਰਸ਼ਾਦੇ ਛਕਾਉਣ ਵਾਸਤੇ ਲੈ ਗਿਆ, ਮੈਨੂੰ ਦੁਆਰੇ ਪਕਾਉਣੇ ਪਏ ਤਾਂ ਲੇਟ ਹੋਈ ਆ। ਤੇ ਉਹ ਇੰਨਾ ਖਿਜਿਆ, ਗੁੱਸੇ ਵਿੱਚ ਆਇਆ ਤੇ ਡੰਡਾ ਲੈ ਕੇ ਉਧਰੋਂ ਤੁਰ ਪਿਆ। ਦੱਸ ਕਿੱਧਰ ਨੂੰ ਗਿਆ ਬੱਚਾ, ਕਿੱਥੇ ਬੈਠਿਆ ਸੰਤ, ਨਾਲੇ ਸੰਤਾਂ ਨੂੰ ਦਿਆ ਮਤ। ਤੇ ਉਹ ਬੀਬੀ ਵਿਚਾਰੀ ਪਿੱਛੇ ਭੱਜੀ ਜਾਏ ਕਿ ਸੰਤਾਂ ਨੂੰ ਨਾ ਕੁਛ ਕਿਹਾ। ਉਹ ਬੱਚੇ ਨੂੰ ਜਦੋਂ ਮਾਰਨ ਵਾਸਤੇ ਗਿਆ ਤੇ ਬੱਚਾ ਕਹਿੰਦਾ ਮੇਰਾ ਪਿਓ ਤੇ ਬਹੁਤ ਮਾਰਦਾ, ਇਹਦੇ ਚਿਰ ਮਾਰਦਾ ਮਾਰਦਾ ਥੱਕਣਾ ਜਾਏ ਡੰਡਿਆਂ ਨਾਲ, ਹੁਣ ਤੇ ਹੜਦਾ ਨਹੀਂ ਹੈ, ਇਹ ਬੜਾ ਗੁੱਸੇ ਵਾਲਾ, ਮੈਨੂੰ ਬਚਾਓ ਸੱਚੇ ਪਾਤਸ਼ਾਹ। ਸਤਿਗੁਰਾਂ ਨੂੰ ਭੋਜਨ ਛਕਾਇਆ ਸੀ, ਸਗੋਂ ਦੀ ਸਰਣ ਵਿੱਚ ਸੀ, ਜੋ ਸਰਣੇ ਆਵੇ ਤਿਸ ਕੰਠ ਲਗਾਵੇ ਇਹ ਬਿਰਧ ਸਵਾਮੀ ਜੋ ਸਰਣੇ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਤੇ ਸੱਚੇ ਪਾਤਸ਼ਾਹ ਆਖਿਆ ਇੱਥੇ ਤੇ ਜਮ ਨੀ ਲੈ ਜਾ ਸਕਦੇ ਕੀ ਗੱਲ ਆ ਮਾਨਸ ਕੀ ਕਹੋ ਕੇ ਤਕ ਬਾਤ ਉਹ ਜਮ ਤੇ ਰੱਖ ਦੇ ਕਰ ਹੱਥ ਤੇ ਕਹਿੰਦੇ ਸੱਚੇ ਪਾਤਸ਼ਾਹ ਫਿਰ ਬਚਾਓ ਲੁਕੋ ਮੈਨੂੰ ਜਦੋਂ ਨੇੜੇ ਆਏ ਤੇ ਸੱਚੇ ਪਾਤਸ਼ਾਹ ਨੇ ਏਦਾਂ ਕਰਕੇ ਕੀਤਾ ਤੇ ਛੋਟਾ ਜਿਹਾ ਉਮਰ ਸੀ ਹਲੇ ਤੇ ਵੱਡੀ ਵੱਡੀ ਚਿੱਟੀ ਚਿੱਟੀ ਦਾੜੀ ਉਹਦੇ ਮੂੰਹ ਤੇ ਲਾ ਦਿੱਤੀ ਸੋਹਣੀ ਚਿੱਟੇ ਰੰਗ ਦੀ ਤੇ ਉਹ ਆ ਕੇ ਪੁੱਛਦਾ ਮੇਰਾ ਬੱਚਾ ਦੱਸੋ ਕਿੱਥੇ ਆ ਸਤਿਗੁਰਾਂ ਨੇ ਆਖਿਆ ਦੇਖ ਲਓ ਅਸੀਂ ਸਾਰੇ ਬੱਚੇ ਹੀ ਹੈ ਜਿਹੜਾ ਤੁਹਾਡਾ ਹੈਗਾ ਲੈ ਚਲੋ ਜਿਹੜਾ ਤੁਹਾਡਾ ਤੁਸੀਂ ਲੈ ਜਾਓ ਉਹ ਵਿਚਾਰਾ ਇੰਨਾ ਬੁੱਧੀ ਤੇ ਪੜਦਾ ਪਿਆ ਉਹਦਾ ਵਿਚਾਰਾ ਕੁਛ ਨਾ ਲੱਭ ਸਕਿਆ ਖਿੱਜ ਖੁੱਜ ਕੇ ਔਖਾ ਸੌਖਾ ਹੋ ਕੇ ਵਾਪਸ ਮੁੜ ਗਿਆ ਉਹ ਕਾਕਾ ਕਹਿੰਦਾ ਲਓ ਸੱਚੇ ਪਾਤਸ਼ਾਹ ਆਪਣੀ ਦਾੜੀ ਸਤਿਗੁਰੂ ਜੀ ਹੁਕਮ ਕੀਤਾ ਮੈਂ ਦੇ ਕੇ ਕਦੀ ਵਾਪਸ ਨਹੀਂ ਲਈ ਗੁਰੂ ਜੀ ਕਹਿੰਦੇ ਮੈਂ ਕੋਈ ਵੀ ਦਾਤ ਦੇ ਕੇ ਵਾਪਸ ਨਹੀਂ ਲੈਂਦਾ ਦਾਤ ਕਦੋਂ ਵਾਪਸ ਹੁੰਦੀ ਹੈ ਜਦੋਂ ਸਾਡੇ ਕੋਲ ਕੋਈ ਕਮੀ ਹੋ ਜਾਂਦੀ ਹੈ ਸਾਡੇ ਕੋਲ ਕੋਈ ਗੁਨਾਹ ਹੁੰਦਾ ਉਦੋਂ ਜਾਂਦੀ ਹੈ ਦਾਤ ਵਾਪਸ ਗੁਰੂ ਦੇ ਕੇ ਪਿੱਛੋਂ ਨਹੀਂ ਦਿੰਦਾ ਉਹਨੂੰ ਕੋਈ ਪਛਤਾਵਾ ਨਹੀਂ ਹੁੰਦਾ ਗੁਰੂ ਦੇ ਕੇ ਨਹੀਂ ਲੈਂਦਾ ਵਾਪਸ ਸਤਿਗੁਰਾਂ ਨੇ ਆਖਿਆ ਇਹ ਦਾਤ ਤੈਨੂੰ ਦੇ ਦਿੱਤੀ ਹੈ ਹੁਣ ਇਹ ਕਹਿੰਦਾ ਜੀ ਮੈਂ ਤੇ ਹਾਲੇ ਬੜਾ ਕੁਛ ਵੇਖਣਾ ਸੀ ਤੁਸੀਂ ਤੇ ਮੈਨੂੰ ਬੁੱਢਾ ਹੀ ਬਣਾਤਾ ਸਤਿਗੁਰਾਂ ਨੇ ਆਖਿਆ ਜਿੰਨਾ ਚਿਰ ਮਰਜ਼ੀ ਜੀ ਜਿੰਨਾ ਜੋ ਦੇਖਣਾ ਜਿੰਨਾ ਮਰਜ਼ੀ ਦੇਖ ਜੋ ਮਰਜ਼ੀ ਦੇਖ ਜਿੰਨਾ ਚਿਰ ਮਰਜ਼ੀ ਜੀ ਪਰ ਰਹੇਗਾ ਹੁਣ ਇਸੇ ਹੀ ਰੂਪ ਚ ਇਹ ਦੇਤੀ ਜੋ ਦੇਤੀ ਫਿਰ ਸੱਚੇ ਪਾਤਸ਼ਾਹ ਨੇ ਭੇਜ ਦਿੱਤਾ ਅੰਮ੍ਰਿਤਸਰ ਤੋਂ ਕਾਫੀ ਅੱਗੇ ਉਸ ਜਗ੍ਹਾ ਤੇ ਆਖਿਆ ਜਾ ਕੇ ਚੁੱਲ ਪੱਟ ਤੂੰ ਉੱਥੇ ਤੇ ਲੋਕ ਪੁੱਛਣਗੇ ਕਈ ਇੱਥੇ ਲੰਗਰ ਲਾਉਣਾ ਬਈ ਜਿਹੜੇ ਜਿਹੜੇ ਨੇ ਸੇਵਾ ਕਰਨੀ ਉਹ ਭਾਂਡੇ ਦੇ ਜਾਣਗੇ ਰਸਤੋਂ ਆਉਂਦੀ ਰਹੋ ਤੁਸੀਂ ਪਕਾਈ ਜਾਓ ਤੇ ਵਰਤਾਈ ਜਾਓ ਉਹਨਾਂ ਦਾ ਡੇਰਾ ਚੱਲ ਪਿਆ ਲੋਕ ਛਕਣ ਵਾਲੇ ਵੀ ਆ ਗਏ ਤੇ ਦੇਣ ਵਾਲੇ ਵੀ ਆਈ ਜਾਣ ਤੇ ਉਹ ਲੰਗਰ ਦਾ ਪ੍ਰਵਾਹ ਚੱਲਦਾ ਰਿਹਾ ਉੱਥੇ ਹੀ ਰਹੇ ਬਾਬਾ ਬੁੱਢਾ ਜੀ ਦਾ ਉਹ ਚੱਲ ਪਿਆ ਉਹ ਥਾਂ ਤੇ ਉੱਥੇ ਰਿੱਧੀਆਂ ਸਿੱਧੀਆਂ ਬਰਕਤਾਂ ਸਭ ਹਾਜ਼ਰ ਗੁਰੂ ਦੇ ਦਿੱਤੇ ਸਾਰੇ ਪਦਾਰਥ ਦਿਨ ਰਾਤ ਵਰਤਦੇ ਰਹਿਣ ਕੋਈ ਕਮੀ ਨਹੀਂ ਹੈ ਤੇ ਲੋਕ ਦਰਸ਼ਨ ਕਰਨ ਆਉਣ ਵਰ ਮੰਗਣ ਉਹ ਪੂਰੇ ਹੋਈ ਜਾਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪ੍ਰਲੋਕ ਗਮਨ ਕੀਤਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੱਦੀ ਤੇ ਬਿਰਾਜਮਾਨ ਹੋਏ ਤੇ ਬਾਬਾ ਬੁੱਢਾ ਜੀ ਨੇ ਰਾਜ ਤਿਲਕ ਦਿੱਤਾ ਗੁਰਿਆਈ ਦਾ ਤਿਲਕ ਦੇ ਦਿੱਤਾ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਛੇਵੇਂ ਪਾਤਸ਼ਾਹ ਨੂੰ ਫੇਰ ਅਰਜੀ ਕੀਤੀ ਕਿ ਮੈਂ ਤੇ ਥੱਕ ਗਿਆ ਜੀ ਇਸ ਯੁੱਗ ਵਿੱਚ ਰਹਿੰਦਾ ਰਹਿੰਦਾ ਮੈਂ ਹੁਣ ਉਦਾਸ ਵੀ ਹੋ ਗਿਆ ਤੇ ਹੁਣ ਮੈਨੂੰ ਛੁੱਟੀ ਦਿਓ ਉਹਨਾਂ ਕਿਹਾ ਚੰਗਾ ਇਸ਼ਨਾਨ ਪਾਣੀ ਕਰਕੇ ਤੁਸੀਂ ਲੰਮੇ ਪੈ ਜਾਓ ਜਦੋਂ ਤੁਸੀਂ ਚਿਤਵੋਗੇ ਉਸੇ ਵੇਲੇ ਤੁਹਾਡੀ ਰੂਹ ਸੱਚਖੰਡ ਵਿੱਚ ਪਹੁੰਚ ਜਾਏਗੀ ਚਿਰੰਗਜੀਵ ਮੈਂ ਗੱਲ ਇਹ ਕਰਦਾ ਪਿਆ ਕਿ ਇੱਕੋ ਹੀ ਬਚਨ ਉਹਦੇ ਨਾਲ ਚਿਰੰਗ ਲੰਮੀ ਉਮਰ ਜਿੰਨਾ ਚਿਰ ਮਰਜ਼ੀ ਜੀਓ ਉਹ ਗੁਰੂ ਨੇ ਜਿੱਥੇ ਹੁਕਮ ਕਰਦਾ ਕਿਹੜਾ ਜਾਮ ਆ ਕੇ ਲੈ ਜੂ ਕਿਹੜੀ ਮੌਤ ਆ ਕੇ ਲੈ ਜੂ ਕਿਹੜਾ ਬੁਖਾਰ ਕਿਹੜੀ ਬਿਮਾਰੀ ਉੱਥੇ ਆਜੂ ਉੱਥੇ ਨਹੀਂ ਕੋਈ ਆ ਸਕਦਾ ਕੋਈ ਵੀ ਨਹੀਂ ਆ ਸਕਦਾ ਬਾਲਣਾ ਬਾਂਕਾ ਕਰ ਸਕੇ ਭਾਵੇਂ ਸਭ ਜਗ ਵੈਰੀ ਹੋਏ ਇੱਕ ਦੀ ਕੀ ਗੱਲ ਕਰਨੀ ਆ ਗੁਰੂ ਨਾਲ ਜੋੜਿਆਂ ਦੀ ਡਰਨ ਦੀ ਲੋੜ ਨਹੀਂ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਕੋਈ ਧਿਆਵੇ ਤੇ ਸਹੀ ਤਿਨਕਾ ਭਉ ਸਭ ਗਵਾਸੀ ਸਤਿਗੁਰੂ ਉਹਦਾ ਹਰ ਪ੍ਰਕਾਰ ਦਾ ਡਰ ਦੂਰ ਕਰਦਾ ਹਰ ਪ੍ਰਕਾਰ ਦੇ ਦੁੱਖ ਦੂਰ ਕਰਦਾ ਤੇ ਲੋਕ ਪ੍ਰਲੋਕ ਦੇ ਸੁੱਖ ਸਤਿਗੁਰੂ ਦਿੰਦਾ ਸਤਿਗੁਰੂ ਨੂੰ ਉਹ ਮੰਨਦਾ ਜਿਹਦੇ ਬੜੇ ਉੱਤਮ ਭਾਗ ਹੋਣ ਸਤਿਗੁਰਾਂ ਦੀ ਗੱਲ ਉਹ ਮੰਨਦਾ ਜਿਹਦੇ ਬੜੇ ਚੰਗੇ ਕਰਮ ਹੋਣ ਜਿਹਦੇ ਪੁੰਨ ਕਰਮ ਅੱਗੇ ਆ ਗਏ ਹੋਣ ਜਿਹਦੇ ਤੇ ਗੁਰੂ ਦੀ ਦਿਆਲਤਾ ਬਖਸ਼ਿਸ਼ ਹੋ ਜਾਏ ਜਿਹਨੂੰ ਗੁਰੂ ਨੇ ਵੱਡਾ ਸੁੱਖ ਦੇਣਾ ਹੋਵੇ ਲੋਕ ਪ੍ਰਲੋਕ ਦਾ ਸੁੱਖ ਦੇਣਾ ਹੋਵੇ ਸਦੀਵੀ ਸੁੱਖ ਦੇਣਾ ਹੋਵੇ ਉਹ ਗੁਰੂ ਚਰਨਾਂ ਵਿੱਚ ਆਉਂਦਾ ਤੇ ਇੱਥੇ ਫਿਰ ਜਿਹੜਾ ਆ ਜਾਂਦਾ ਉਹ ਫਿਰ ਖਾਲੀ ਨਹੀਂ ਮੁੜਦਾ ਉਹ ਫਿਰ ਜਾਂਦਾ ਵੀ ਹੋਰ ਕਿਤੇ ਨਹੀਂ ਉਹ ਫਿਰ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਜੋਗਾ ਹੀ ਹੋ ਜਾਂਦਾ ਤੇ ਸਦਾ ਵਾਸਤੇ ਗੁਰੂ ਦੀ ਸਰਨ ਵਿੱਚ ਰਹਿ ਕੇ ਸਦਾ ਵਾਸਤੇ ਸੁਖੀ ਹੋ ਜਾਂਦਾ ਮੈਂ ਗੱਲ ਇਹ ਕਰ ਰਿਹਾ ਸੀ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਇੱਕ ਪਾਸੇ ਦੁਨੀਆਂ ਭੱਜੀ ਆ ਸਾਰੀ ਤੇ ਇੱਕ ਪਾਸੇ ਗੁਰੂ ਨੂੰ ਮਿਲਣ ਵਾਲੇ ਭੱਜੇ ਹੋਏ ਆ ਗੁਰੂ ਨੂੰ ਚੰਗਾ ਸਮਝਣ ਵਾਲੇ ਭੱਜੇ ਆ ਤੇ ਕਬੀਰ ਜੀ ਕਹਿੰਦੇ ਨੇ ਜੇ ਮਾਰਗ ਪੰਡਿਤ ਗਏ ਪਾਛੈ ਪਰਾ ਬਹੀਰ ਇੱਕ ਔ ਘੱਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਕੋਈ ਵਿਰਲਾ ਵਿਰਲਾ ਗੁਰੂ ਵੱਲ ਨੂੰ ਤੁਰਿਆ ਜਿਹੜਾ ਗੁਰੂ ਵੱਲ ਨੂੰ ਤੁਰਿਆ ਉਹ ਸਦੀ ਵੀ ਸੁੱਖ ਮਾਣੇਗਾ ਉਹਦੇ ਤੇ ਗੁਰੂ ਦੀ ਕਿਰਪਾ ਹੋਏਗੀ ਬਾਕੀ ਸਾਰੇ ਉਹ ਜਿਹੜੀ ਚੱਕੀ ਚੱਲਦੀ ਹੈ ਉਹਦੇ ਵਿੱਚ ਦੀ ਲੰਘ ਕੇ ਆਟਾ ਬਣ ਕੇ ਪੀਸੇ ਜਾਣਗੇ ਜਾਂ ਜਿਹੜੀ ਪਾਣੀ ਦੀ ਘੁੰਮਣ ਘੇਰੀ ਹੈ ਉਹਦੇ ਵਿੱਚ ਕਿਤੇ 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 ਚਲੇ ਜਾਣਗੇ ਜੰਮਣ ਮਰਨ ਦੇ ਚੱਕਰ 'ਚ ਪੈ ਕੇ ਪਾਣੀ ਕਿੱਥੇ ਦੇ ਕਿੱਥੇ ਪਹੁੰਚ ਜਾਣਗੇ ਜਿਹੜੇ ਕਿੱਲੀ ਨਾਲ ਜੁੜੇ ਰਹਿਣਗੇ ਉਹ ਬਚ ਜਾਣਗੇ ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ ਬੋਲਦੇ ਆ ਵਾਢਾ ਘਾਟਾ ਹੋਵੇ ਤੇ ਮਾਫ ਕਰਨਾ ਸਤਿਗੁਰੂ ਜੀ ਕਹਿੰਦੇ ਨੇ ਕੌਣ ਵੱਡਾ ਮਾਇਆ ਵੱਡਿਆ ਹੀ ਕਹਿੰਦੇ ਨਹੀਂ ਸੋ ਵੱਡਾ ਜਿਹਨੇ ਰਾਮ ਲੇਵਲ ਆਈ, ਜਿੰਨੇ ਤੁਸੀਂ ਇੱਥੇ ਆਏ ਹੋ, ਤੁਸੀਂ ਵੱਡੇ ਹੋ। ਇਸ ਵਾਸਤੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਖਿਮਾ ਮੰਗਦਾ। ਬੋਲੇ ਵਾਧਾ ਘੱਟ ਹੋਵੇ ਮਾਫ਼ ਕਰਨਾ। ਸਭ ਕਰੋ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ।